ਨਾ ਉਹਨਾਂ ਦੇ ਅੰਦਰ ਪੁਚਾ। ਪਰ ਇੱਕ ਉਹ ਲੋਕ ਨੇ ਜਿਨ੍ਹਾਂ 'ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਏ, ਉਹ ਗੁਰੂ ਆਲੇ ਬਣੇ ਕਰਨ। ਗੁਰੂ ਆਲੇ ਬਣਨ ਤੋਂ ਬਾਅਦ ਸਤਸੰਗੀ ਜਨੋ ਉਹਨਾਂ ਦੇ ਅੰਦਰ ਇਹ ਭਾਵਨਾ ਬਹੁਤ ਚੰਗੀ ਏ ਕਿ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੂੰ ਗੁਰੂ ਮੰਨਣਾ ਕਹਿ, ਹਰ ਰੋਜ਼ ਆਪਾਂ ਨੇ ਨਿਤਨੇਮ ਆਪਣਾ ਕਰਨਾ ਕਹਿ, ਸਤਿਗੁਰੂ ਪਿਤਾ ਮਹਾਰਾਜ ਜੀ ਦੀ ਦਿੱਤੀ ਮਤ ਦੇ ਮੁਤਾਬਕ ਉਹ ਅਸਾਂ ਨੇ ਕੁਕਰਮ ਨਹੀਂ ਕਰਕੇ ਜਿਨ੍ਹਾਂ ਤੋਂ ਸਤਿਗੁਰੂ ਜੀ ਨੇ ਰੋਕਿਆ ਏ ਪਿਆਰਿਓ। ਪਰ ਉਹਨਾਂ ਦੀ ਮੰਜ਼ਿਲ ਕੇਵਲ ਇਤਨੀ ਕੁ ਹੈ, ਇਸ ਤੋਂ ਬਾਅਦ ਉਹ ਸੋਚਦੇ ਨਹੀਂ ਕਿ ਸ਼ਾਇਦ ਸਾਡਾ ਕੋਈ ਹੋਰ ਵੀ ਅਜੇ ਫਰਜ਼ ਅਦਾ ਕਰਨ ਵਾਲਾ। ਪਰ ਇੱਕ ਉਹ ਲੋਕ ਹਨ ਜਿਹੜੇ ਅੰਮ੍ਰਿਤ ਛਕਣ ਤੋਂ ਬਾਅਦ ਸਤਿਗੁਰੂ ਜੀ ਦਾ ਹੁਕਮ ਏ ਕਿ ਨਾਮ ਜਪ ਕੇ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ ਇਸ ਮਨੁੱਖਾ ਜਨਮ ਦੇ ਅੰਦਰ, ਉਹ ਨਾਮ ਜਪਦੇ ਕਰਨ। ਨਾਮ ਜਪ ਕੇ ਆਪਣੇ ਮਨ ਦਾ ਟਿਕਾਓ ਚਾਹੁੰਦੇ ਨੇ। ਮਨ ਨਹੀਂ ਟਿਕਦਾ ਤੇ ਉਹਦੇ ਲਈ ਦਿਨ ਰਾਤ ਉਹ ਕੁਝ ਨਾ ਕੁਝ ਯਤਨ ਕਰ ਰਹੇ ਕਰਨ। ਸਤਸੰਗੀ ਜਨੋ, ਜਦੋਂ ਉਹ ਯਤਨ ਕਰਦੇ ਨੇ ਤੇ ਕਾਮਯਾਬ ਨਹੀਂ ਹੁੰਦੇ ਗੁਰੂ ਕੇ ਪਿਆਰਿਓ, ਤੇ ਉਸ ਵਕਤ ਉਹ ਸਤਿਗੁਰੂ ਤੇ ਉਹਨਾਂ ਦੇ ਪਿਆਰਿਆਂ ਕੋਲੋਂ ਪੁੱਛਦੇ ਕਰਨ ਕਿ ਇਸ ਰਸਤੇ ਵਿੱਚ ਮੁਸ਼ਕਲਾਂ ਤੇ ਰੁਕਾਵਟਾਂ ਕਿਉਂ, ਇਸ ਰਸਤੇ ਤੇ ਚੱਲ ਕੇ ਅਸਾਂ ਨੇ ਕਿਵੇਂ ਉਸ ਮਾਲਕ ਦੇ ਘਰ ਤੱਕ ਪਹੁੰਚਣਾ ਹੈ। ਬਸ ਮੈਂ ਬੇਨਤੀ ਕਰਾਂ, ਆਹ ਜਿਹੜਾ ਸ਼ਬਦ ਅੱਜ ਸਤਿਗੁਰੂ ਜੀ ਨੇ ਵਰਤਿਆ ਇਹ ਨਾ ਵੀ ਰਹਿਤਵਾਨ ਤੇ ਨਾਮ ਜਪਣ ਵਾਲਿਆਂ ਦੀ ਸੰਗਤ ਕਰਿਆ ਜੇ, ਇਹ ਪਿਆਰਿਓ ਕੇਵਲ ਉਹਨਾਂ ਲੋਕਾਂ ਨੂੰ ਹੀ ਇਹਦੀ ਲੋੜ ਮਹਿਸੂਸ ਹੋਏਗੀ ਜਿਨ੍ਹਾਂ ਨੂੰ ਇਹ ਲੋੜ ਮਹਿਸੂਸ ਹੋ ਗਈ ਕਿ ਜ਼ਿੰਦਗੀ ਦੇ ਅੰਦਰ ਗੁਰੂ ਨਾਨਕ ਪਿਤਾ ਦਾ ਮਿਲਾਪ ਚਾਹੁੰਦੇ ਕਾਂ, ਜਿਨ੍ਹਾਂ ਦੇ ਅੰਦਰ ਇਹ ਭੁੱਖ ਪੈਦਾ ਹੋ ਗਈ ਭਈ ਜ਼ਿੰਦਗੀ ਦੇ ਅੰਦਰ ਨਾਮ ਜਪ ਕੇ ਉਸ ਨਾਮ ਦੀਆਂ ਕੁਝ ਰਹਿਮਤਾਂ ਨੂੰ ਅੰਦਰੋਂ ਮੰਨਣਾ ਹੈ, ਜਿਨ੍ਹਾਂ ਦੇ ਅੰਦਰ ਇਹ ਚਾਹ ਬੰਦਗੀ ਕਰਾਂਗੇ ਤੇ ਬੰਦਗੀ ਕਰਕੇ ਕੁਝ ਨਾ ਕੁਝ ਜੋ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਵਾਰ ਵਾਰ ਦੱਸਦੇ ਨੇ ਵੀ ਇਹ ਸਰੀਰ ਘਰ ਅੰਦਰ ਬੜੇ ਖਜ਼ਾਨੇ ਕਰਨ, ਪਰਮੇਸ਼ਰ ਜੀ ਆਪ ਵੱਸਦੇ ਕਰਨ, ਵਿਸ਼ੇ ਵਿਕਾਰ ਦੌੜ ਜਾਂਦੇ ਕਰਨ, ਇਹ ਉਹਨਾਂ ਦੇ ਅੰਦਰ ਗੁਰੂ ਕੇ ਪਿਆਰਿਓ ਜਦੋਂ ਮੰਗ ਪੈਦਾ ਹੋਏਗੀ ਤੇ ਉਦੋਂ ਇਸ ਗੱਲ ਦੀ ਲੋੜ ਮਹਿਸੂਸ ਹੋਏ। ਪਰ ਮੈਂ ਇੱਕ ਗੱਲ ਕਹਿ ਕੇ ਆਪ ਜੀ ਦਾ ਧਿਆਨ ਫਿਰ ਉੱਥੇ ਕੇਂਦਰਿਤ ਕਰਨਾ ਚਾਹਾਂਗਾ। ਸਤਸੰਗੀ ਜਨੋ, ਨਾਮ ਜਪਣ ਵਾਲੇ ਤੇ ਰਹਿਤਵਾਨ ਗੁਰਸਿੱਖਾਂ ਦੀ ਲੋੜ ਮਹਿਸੂਸ ਹੋਈ, ਪਰ ਮੇਰੇ ਪੰਚ ਕੌਮ ਦੇ ਅੰਦਰ ਫਿਰ ਅੱਗੋ ਇੱਥੋਂ ਦੋ ਧਾਰਨਾਵਾਂ ਬਣ ਗਈਆਂ। ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਨਹੀਂ ਕਹਿ ਰਿਹਾ, ਜੋ ਕੁਝ ਅਸੀਂ ਕਰਦੇ ਹਾਂ ਮੈਂ ਉਧਰੋਂ ਤੁਰਿਆ ਕਾਂ। ਇੱਕ ਉਹ ਨੇ ਜਿਹੜੇ ਕਹਿੰਦੇ ਨੇ ਨਾਮ ਜਪਣ ਵਾਲੇ ਦੀ ਸੰਗਤ ਚਾਹੀਦੀ ਏ, ਪਰ ਜੇਕਰ ਉਹਦੇ ਨਾਲ ਸ਼ਬਦ ਜੁੜ ਜਾਏ ਸੰਤ ਮਹਾਂਪੁਰਖ ਬ੍ਰਹਮ ਗਿਆਨੀ ਤੇ ਫਿਰ ਨਹੀਂ ਸਾਨੂੰ ਚਾਹੀਦੇ, ਤੇ ਜੇਕਰ ਉਹਦੇ ਨਾਲ ਇਹ ਸ਼ਬਦ ਜੁੜ ਗਿਆ ਭਾਈ ਸਾਹਿਬ, ਜੇ ਜੁੜ ਗਿਆ ਉਹਦੇ ਨਾਲ ਸ਼ਬਦ ਗੁਰਮੁਖ, ਜੇ ਜੁੜ ਗਿਆ ਉਹਦੇ ਨਾਲ ਸਿਫਾਦਾਰ, ਤੇ ਫਿਰ ਸਾਨੂੰ ਚਾਹੀਦੀ ਹੈ। ਪਰ ਇੱਕ ਉਹ ਨੇ ਪਿਆਰ ਵਾਲੇ ਜਿਨ੍ਹਾਂ ਨੂੰ ਇਸ ਗੱਲ ਦਾ ਕੋਈ ਵੀ ਵਾਸਤਾ ਨਹੀਂ ਭਈ ਜਪਣ ਵਾਲੇ ਨੂੰ ਸਮਾਜ ਮਹਾਂਪੁਰਖ ਕਹਿ ਰਿਹਾ ਏ ਕਿ ਭਾਈ ਸਾਹਿਬ ਕਹਿ ਰਿਹਾ ਹੈ, ਜਪਣ ਵਾਲਿਆਂ ਨੂੰ ਮੇਰੇ ਸਤਿਗੁਰੂ ਪਿਤਾ ਮਹਾਰਾਜ ਜੀ ਨੇ ਤਮਾਮ ਸ਼ਬਦਾਂ ਨਾਲ ਸੰਬੋਧਨ ਕੀਤਾ ਹੈ। ਪਰ ਗੱਲ ਇਹ ਹੈ, ਇਹ ਖੈਰ ਸਾਡੀ ਭੁੱਲ ਏ, ਇਹਨੂੰ ਦੂਰ ਕਰਨਾ ਚਾਹੀਦਾ ਹੈ। ਸਤਿਗੁਰੂ ਜੀ ਨੇ ਇਹੋ ਜਿਹੇ ਸ਼ਬਦਾਂ ਵਿੱਚ ਸਾਨੂੰ ਫਸਾਇਆ ਨਹੀਂ। ਹਜ਼ੂਰ ਨੇ ਕਿਹਾ ਏ ਵੀ ਰਹਿਤਵਾਨ ਤੇ ਜਪਣ ਵਾਲਿਆਂ ਦੀ ਸੰਗਤ ਤੂੰ ਕਰੀ ਤੇ ਪੁੱਛਿਆ ਕਿਉਂ ਕਰਾਂ। ਹਜ਼ੂਰ ਕਹਿੰਦੇ ਜਦੋਂ ਤੂੰ ਜਪਣ ਵਾਲਿਆਂ ਦੀ ਸੰਗਤ ਕਰੇਗਾ ਤਾਂ ਪਿਆਰੇ ਤੇਰੇ ਅੰਦਰ ਜਪਣ ਦਾ ਚਾਅ ਤਾਂ ਪੈਦਾ ਹੋਣਾ ਹੀ ਏ, ਤੂੰ ਜਪਣ ਤੋਂ ਬਾਅਦ ਇੱਕਦਮ ਇਸ ਰਾਹ ਤੇ ਤੁਰ ਕੇ ਕਾਮਯਾਬ ਵੀ ਤਦ ਹੋਏਗਾ। ਕਦੇ ਪੁੱਛੋ ਹੁਣ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਚਾਰ ਚਪੇਰੇ ਛੱਡ ਦਈਏ, ਹੋਰ ਕੁਝ ਕਿਤਾਬਾਂ ਦਾ ਸਹਾਰਾ ਲੈਣਾ, ਪਹਿਲਾਂ ਪੁੱਛੋ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦਾ ਹੁਕਮ ਏ। ਹਜ਼ੂਰ ਕਹਿੰਦੇ ਨੇ ਸੰਤ ਮਿਲੇ ਕਿਛ ਸੁਣੀਐ ਕਹੀਐ, ਸੰਤ ਦੀ ਪਰਿਭਾਸ਼ਾ ਕਦੇ ਵੀ ਇਹ ਜੇ ਆਪਣੇ ਦਿਲ 'ਚ ਨਾ ਬਣਾਓ ਭਈ ਕਿ ਕੇਵਲ ਕਿਸੇ ਖਾਸ ਲਿਬਾਸ ਵਾਲੇ ਲੋਕ ਹੀ ਸੰਤ ਹੋ ਸਕਦੇ ਨੇ। ਹਜ਼ੂਰ ਕਹਿੰਦੇ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇ ਸਹੀ ਨਾਨਕਾ ਪੂਰਨ ਸੋਈ। ਸੰਤ ਉਹ ਮਰਦ ਵੀ ਹੋ ਸਕਦਾ ਏ, ਬੀਬਾ ਵੀ ਹੋ ਸਕਦੀ ਹੈ, ਉਹ ਪਿਆਰਿਓ ਪਿੰਡ ਪਾ ਕੇ ਵੀ ਇਸ ਸਮਾਜ ਵਿੱਚ ਰਹਿ ਰਿਹਾ ਹੋ ਸਕਦਾ ਏ, ਉਹ ਚੋਲੇ ਦੇ ਰੂਪ ਵਿੱਚ ਵੀ ਹੋ ਸਕਦਾ ਏ। ਸਤਸੰਗਿਓ ਉਹਦੇ ਨਾਲ ਹਜ਼ਾਰਾਂ ਸੇਵਾਦਾਰ ਵੀ ਹੋ ਸਕਦੇ ਹਨ। ਜਪਣ ਵਾਲਾ ਬਿਲਕੁਲ ਇਕੱਲਾ ਕਾਰਾ ਉਹਨੂੰ ਦੂਸਰਾ ਆਦਮੀ ਵੀ ਨਾ ਜਾਣਦਾ ਹੋਵੇ, ਉਸ ਰੂਪ ਵਿੱਚ ਵੀ ਹੋ ਸਕਦਾ ਏ, ਕਿਉਂਕਿ ਤਾਂ ਮਾਲਕ ਵੱਲੋਂ ਹੁਕਮ ਇਹਨਾਂ ਡਿਊਟੀਆਂ ਨੇ। ਸਤਸੰਗਿਓ ਭਈ ਕਿਹਦੇ ਤੋਂ ਸਤਿਗੁਰੂ ਜੀ ਨੇ ਕਿਹੜੀ ਸੇਵਾ ਲੈਣੀ। ਅੱਜ ਦਾ ਜਿਹੜਾ ਵਿਸ਼ਾ ਹੈ ਨਾ, ਇੱਧਰ ਘੱਟ ਧਿਆਨ ਕਰਨਾ ਭਈ ਮਹਾਂਪੁਰਖ ਕਿਹੋ ਜਿਹਾ ਚਾਹੀਦਾ, ਇੱਧਰ ਘੱਟ ਧਿਆਨ ਕਰਨਾ ਭਈ ਜਪਣ ਵਾਲਾ ਉਹ ਕਿਹੜੇ ਰੂਪ ਵਿੱਚ ਚਾਹੀਦਾ ਏ। ਸਤਿਗੁਰੂ ਦਾ ਹੁਕਮ ਏ, ਗੱਲ ਇਹ ਨਹੀਂ ਭਈ ਮਹਾਂਪੁਰਖ ਤੇ ਜਪਣ ਵਾਲਾ ਕਿਹੋ ਜਿਹਾ ਚਾਹੀਦਾ ਏ, ਗੱਲ ਇਹ ਵੇ ਭਈ ਤੂੰ ਜਿਸ ਦੀ ਲੋੜ ਹੈ ਤੇਰੀ ਭਾਵਨਾ ਕਿਹੋ ਜਿਹੀ ਚਾਹੀਦੀ ਏ, ਤੈਨੂੰ ਕਿਹੜੇ ਤਲ ਤੇ ਖਲੋਣਾ ਪਵੇਗਾ। ਸਤਿਗੁਰੂ ਜੀ ਦਾ ਹੁਕਮ ਜਿਹੜਾ ਸਵਾਸ ਗਰਾਸ ਜਪਦਾ ਹੋਵੇ ਉਹਦੀ ਜ਼ੁਬਾਨ ਤੇ ਸਦਾ ਰੱਬ ਦੀ ਯਾਦ ਹੋਵੇ, ਉਹ ਸੰਤ ਏ, ਗੁਰੂ ਕਾ ਸਿੱਖ ਏ, ਉਹ ਮਿਲੇ। ਭਗਤ ਜੀ ਕਹਿੰਦੇ ਸੰਤ ਮਿਲੇ ਕਿਛ ਸੁਣੀਐ ਕਹੀਐ, ਉਹਦੀ ਸੰਗਤ ਕਰਿਆ ਜੇ, ਬਚਨ ਸੁਣਿਆ ਜੇ ਤੇ ਆਪਣੀ ਅੰਦਰ ਦੀ ਵੇਦਨਾ ਸੁਣਾਇਆ ਜੇ। ਮਿਲੇ ਅਸੰਤ ਮਸਤ ਕਰ ਰਹੀ ਹੈ, ਜੇ ਕੋਈ ਸਾਕਤ ਮਿਲੇ ਤੇ ਚੁੱਪ ਕਰ ਜਾਇਆ ਜੇ, ਉੱਥੇ ਖਲੋਣ ਦੀ ਲੋੜ ਨਹੀਂ। ਬਾਬਾ ਬੋਲਣਾ ਕਿਆ ਕਹੀਐ, ਜੈਸੇ ਰਾਮ ਨਾਮ ਰਵ ਰਹੀ ਹੈ, ਇਹੋ ਜਿਹਾ ਬੋਲ ਬੋਲੀਏ ਜਿੱਥੇ ਰੱਬ ਚੇਤਾ ਆਵੇ, ਉਹਦੀ ਯਾਦ ਸਾਡੇ ਅੰਦਰ ਹੋਰ ਪਰਪੱਕ ਹੋਵੇ। ਫਿਰ ਕਹਿੰਦੇ ਸੰਤਨ ਸੋ ਬੋਲੇ ਉਪਕਾਰੀ, ਗੁਰੂ ਕਿਆ ਸਿੱਖਾਂ ਮਹਾਂਪੁਰਖਾਂ ਕੋਲ ਜਪਣ ਵਾਲਿਆਂ ਕੋਲ ਜਦੋਂ ਵੀ ਬੈਠੋਗੇ ਨਾ, ਉਹ ਇਹੋ ਜਿਹੇ ਬਚਨ ਸੁਣਾਏਗਾ ਵੀ ਦੂਸਰੇ ਦਾ ਭਲਾ ਹੋਵੇ, ਤੁਹਾਡੇ ਅੰਦਰੋਂ ਵਿਸ਼ੇ ਵਿਕਾਰ ਨਿਕਲਣ, ਤੁਹਾਡੇ ਅੰਦਰ ਗੁਰੂ ਲਈ ਭਰੋਸਾ ਪੱਕਾ ਹੋਵੇ, ਸ਼ਰਧਾ ਹੋਰ ਬਣ ਆਵੇ, ਜਿਹੜਾ ਕੋਈ ਮਨ ਗਲਤ ਫੁਰਨੇ ਕਰਦਾ ਉਹਦੇ ਤੋਂ ਬਚ ਜਾਵੇ। ਪਰ ਮੂਰਖ ਸੋ ਬੋਲੇ ਝੱਕ ਮਾਰੇ, ਜਿਹੜਾ ਝੱਕਾ ਮਾਰਦਾ ਉਹ ਮੂਰਖ ਏ, ਉਹਦੇ ਕੋਲ ਭਰੇ ਰਹੀਏ। ਹਜ਼ੂਰ ਕਹਿੰਦੇ ਕਹੋ ਕਬੀਰ ਚੂਚਾ ਘੱਟ ਬੋਲੈ, ਭਰਿਆ ਹੋਏ ਸੋ ਕਬੋ ਨਾ ਡੋਲੈ, ਖਾਲੀ ਭਾਂਡਾ ਹਮੇਸ਼ਾ ਵੱਧ ਬੋਲਦਾ, ਪਰ ਜਿਹਦੇ ਅੰਦਰ ਬਖਸ਼ਿਸ਼ ਭਰੀ ਹੋਵੇ ਉਹ ਪਿਆਰਿਓ ਬੋਲਦਾ ਨਹੀਂ, ਉਹ ਟਿਕਿਆ ਹੋਇਆ ਏ। ਧੰਨ ਗੁਰੂ, ਗੁਰੂ ਰਾਮਦਾਸ ਪਿਤਾ ਜੀ ਅਤੇ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਕਿਰਪਾ ਕੀਤੀ। ਕੱਲ੍ਹ ਸਵੇਰੇ ਹੁਕਮ ਵੀ ਆਇਆ ਸੀ, ਸਾਹਿਬ ਕਹਿ ਰਹੇ ਸਨ ਜਦੋਂ ਕਿਸੇ ਦੇ ਅੰਦਰ ਸੱਚਮੁੱਚ ਮਿਲਣ ਦੀ ਭੁੱਖ ਪੈਦਾ ਹੋਏਗੀ ਰੱਬ ਨੂੰ, ਉਹ ਮਿਲਦਾ ਨੇ ਅਤੇ ਉਹਦੇ ਅੰਦਰੋਂ ਅਰਦਾਸ ਹੀ ਰੱਬ ਇਹ ਕਢਵਾਏਗਾ ਭਈ ਖੇ ਨਿਰੰਕਾਰ, ਜੇ ਤੂੰ ਨਹੀਂ ਮਿਲਦਾ ਤਾਂ ਕੋਈ ਉਹ ਬਖਸ਼ਿਆ ਮਿਲਾ ਜਿਹੜਾ ਮੈਨੂੰ ਤੇਰੇ ਚਰਨਾਂ ਨਾਲ ਮਿਲਾ ਦੇਵੇ। ਕੋਈ ਜਨ ਹਰਸਿਓ ਦੇਵੈ ਜੋਰ, ਅਤੇ ਜੇਕਰ ਕੋਈ ਉਹ ਅੰਦਰੋਂ ਅਰਦਾਸ ਉੱਠੇਗੀ, ਉਹਦੇ ਪ੍ਰਤੀ ਕਿਹੋ ਜਿਹੀ ਭਾਵਨਾ ਹੋਏਗੀ, ਜਿਨ੍ਹਾਂ ਦੇ ਅੰਦਰ ਸੱਚਮੁੱਚ ਆਏ ਉਹ ਕਹਿਣਗੇ ਕੋਈ ਮੈਨੂੰ ਜੋੜਨ ਵਾਲਾ ਮਿਲੇ ਕੋਈ ਰੱਬ ਦਾ ਪਿਆਰਾ, ਉਸ ਦੇ ਸਤਿਗੁਰੂ ਜੀ ਕਹਿੰਦੇ ਚਰਨ ਪਕੜਨ ਨੂੰ ਉਹਦਾ ਜੀ ਕਰੇਗਾ। ਕਿਸੇ ਦੇ ਕਹਿਤੇ ਨੇ ਉਹਨੂੰ ਪਤਾ ਵੀ ਨਹੀਂ ਲੱਗਣਾ ਵੀ ਕਦੋਂ ਉਸ ਦਾ ਸਿਰ ਉਹਦੇ ਚਰਨਾਂ ਵਿੱਚ ਬਦੋ ਬਦੀ ਝੁਕੇਗਾ। ਲੋਕ ਕਹਿਣਗੇ ਕਿਹੜਾ ਕਮਲਾ ਹੋ ਗਿਆ ਏ, ਲੋਕ ਤਾਂ ਕਹਿੰਦੇ ਸਤਿਗੁਰੂ ਨੂੰ ਨਮਸਕਾਰ ਕਰਨੀ ਹੈ ਅਤੇ ਤੂੰ ਭੋਲਿਆ ਕਿਸੇ ਜਪਣ ਵਾਲੇ ਦੇ ਪੈਰੀਂ ਹੱਥ ਲਾ ਰਿਹਾ ਹੈ, ਤੈਨੂੰ ਲਾਜ ਨਹੀਂ ਆਉਂਦੀ, ਤੂੰ ਗੁਰਸਿੱਖੀ ਤੋਂ ਬਾਹਰ ਨਹੀਂ ਜਾ ਰਿਹਾ। ਪਰ ਇਹ ਜਰਾ ਕੁ ਸੰਤੁਲਨ ਬਣਾ ਕੇ ਸੋਚਿਆ ਕਰੋ। ਧੰਨ ਗੁਰੂ ਗ੍ਰੰਥ ਸਾਹਿਬ ਨੇ ਕਿਧਰੇ ਵੀ ਨਹੀਂ ਇਹ ਇਜਾਜ਼ਤ ਦਿੱਤੀ ਵੀ ਕੋਈ ਮੱਥਾ ਟਿਕਵਾਏ, ਚਰਨੀ ਖੱਚ ਲਵਾਏ, ਨਾ ਕਦੇ ਸੱਚੇ ਸੁੱਚੇ ਸਿੱਖ ਦੇ ਅੰਦਰ ਫੁਰਨਾ ਆਉਂਦਾ ਏ। ਪਰ ਦੂਸਰਾ ਪੱਖ ਸਤਿਗੁਰੂ ਦੱਸਦੇ ਨੇ, ਜਦੋਂ ਕਿਸੇ ਨੂੰ ਕੋਈ ਬਖਸ਼ਿਆ ਮਿਲੇਗਾ ਉਹਨੂੰ ਪਤਾ ਵੀ ਨਹੀਂ ਲੱਗਣਾ, ਉਹਦਾ ਸਿਰ ਬਦੋ ਬਦੀ ਉਹਦੇ ਚਰਨਾਂ ਵਿੱਚ ਝੁਕੇਗਾ। ਇਹ ਉਹਦੇ ਵੱਸ ਦੀ ਗੱਲ ਨਹੀਂ, ਜਦੋਂ ਕਿਸੇ ਬੂਟੇ ਨੂੰ ਫਲ ਲੱਗ ਜਾਏ ਨਾ, ਉਹਦੇ ਵੱਸ ਦੀ ਗੱਲ ਨਹੀਂ, ਉਹ ਬਦੋ ਬਦੀ ਝੁਕੀ ਜਾ ਰਿਹਾ ਹੈ। ਜਿਉਂ ਜਿਉਂ ਖਾਲੀ ਹੋਏਗਾ ਤਿਉਂ ਤੋਂ ਉੱਤੇ ਨੂੰ ਵਧੇਗਾ। ਜਿਉਂ-ਜਿਉਂ ਉਹਨੂੰ ਪਲ ਨਾਲ ਉਹ ਭਰੇਗਾ ਤਿਉਂ-ਤਿਉਂ ਚੱਲੇ ਨੂੰ ਝੁਕੇਗਾ। ਜਿਉਂ-ਜਿਉਂ ਅੰਦਰ ਗੁਰੂ ਲਈ ਤੇ ਰੱਬ ਲਈ ਪਿਆਰ ਬਣਦਾ ਏ ਤਿਉਂ-ਤਿਉਂ ਉਹਦਾ ਅੰਦਰ ਵਧੋ ਵਧੀ ਝੁਕਦਾ ਏ। ਦੂਸਰੀ ਗੱਲ, ਜਿੱਥੇ ਵੀ ਉਹ ਬੈਠੇਗਾ ਜਿਹਨੇ ਉਹਨੂੰ ਜੋੜਿਆ ਉਹਦੀ ਸਿਫਤ ਤੋਂ ਸਲਾਹ ਕਰੇਗਾ, ਜਿੱਥੇ ਵੀ ਬੈਠੇਗਾ ਕਹੇਗਾ ਬਹੁਤ ਚੰਗੇ ਗੁਰਸਿੱਖ ਨੇ, ਉਹਨੇ ਮੈਨੂੰ ਸਤਿਗੁਰੂ ਦੇ ਨੇੜੇ ਕੀਤਾ ਜੇ, ਉਹਦੇ ਅੰਦਰੋਂ ਸਿਫਤ ਨਿਕਲੇਗੀ। ਤੀਸਰਾ, ਕਹਿਣ ਲੱਗੇ ਉਹਦਾ ਜੀ ਚਾਹੁੰਦਾ ਏ ਜੇ ਕਿਧਰੇ ਮੇਰਾ ਵਸ ਚੱਲੇ ਤੇ ਮੈਂ ਆਪਣੇ ਪ੍ਰਾਣ ਵੀ ਉਹਦੇ ਚਰਨਾਂ ਵਿੱਚ ਭੇਟਾ ਕਰਦੇ ਹਾਂ, ਕਿਉਂਕਿ ਉਸ ਨੇ ਮੈਨੂੰ ਸਤਿਗੁਰੂ ਤੇ ਪਰਮੇਸ਼ਰ ਦੇ ਨੇੜੇ ਕੀਤਾ ਹੈ। ਸਤਿਗੁਰੂ ਜੀ ਦੇ ਬਚਨ ਨੇ, ਹਜ਼ੂਰ ਕਹਿੰਦੇ ਕੋਈ ਜਨ ਕਰ ਸਿਉਂ ਦੇਵੈ ਜੋਰ, ਚਰਨ ਗਖੂੰ ਬਕੂ ਸ਼ੁਭ ਰਸਨਾ ਦੀਜੈ ਪ੍ਰਾਣੀ ਕੋਰ ਰਖਾਓ। ਤੇ ਕਹਿਣ ਲੱਗੇ ਜੇ ਇਹ ਭਾਵਨਾ ਨਹੀਂ ਨਾ ਅਜੇ ਤੱਕ ਸਿੱਖਾ ਤੇਰੀ ਬਣੀ ਤੇ ਆ ਤੈਨੂੰ ਇਹ ਤੇਰੇ ਅੰਦਰ ਕਿਵੇਂ ਬਣ ਸਕਦੀ ਹੈ, ਉਹ ਵੀ ਤੈਨੂੰ ਜੁਗਤੀ ਦੱਸੀਏ। ਹਜ਼ੂਰ ਕਹਿਣ ਲੱਗੇ ਜਿਵੇਂ ਨਾ ਇੱਕ ਜ਼ਿਮੀਂਦਾਰ ਉਹਨੇ ਖੇਤ ਨੂੰ ਪਾਣੀ ਦੇਣ ਆਏ ਤੇ ਖੇਤ ਤੇ ਵੱਡਾ ਜੇ ਪਾਣੀ ਦਿੰਦਾ ਹੈ ਤੇ ਕੁਝ ਉੱਚੀ ਜਗ੍ਹਾ ਕੁਝ ਨੀਵੀਂ, ਸਾਰੀ ਜਗ੍ਹਾ ਤੇ ਪਾਣੀ ਪਹੁੰਚਣਾ ਨਹੀਂ, ਹੋ ਸਕਦਾ ਕੁਝ ਉੱਚੀ ਜਗ੍ਹਾ ਰਹਿ ਜਾਏ, ਪਾਣੀ ਪਿੱਛੋਂ ਜ਼ਿਆਦਾ ਆਵੇ ਉੱਭਰ ਕੇ ਗਵਾਂਢੀ ਦੇ ਖੇਤ ਵਿੱਚ ਚਲਾ ਜਾਵੇ। ਇਸ ਕਰਕੇ ਉਹ ਕਿਆਰੇ ਬਣਾਏ ਜਾਂਦੇ ਨੇ ਨਿੱਕੇ ਨਿੱਕੇ, ਇੱਕ ਕਿਆਰਾ ਭਰੀ ਚੱਲੋ ਤੇ ਪਾਣੀ ਦੇਈ ਚੱਲੋ ਤਾਂ ਕਿ ਸਾਰੇ ਖੇਤ ਨੂੰ ਪਾਣੀ ਮਿਲ ਜਾਵੇ। ਤੇ ਪੰਚਮ ਪਿਤਾ ਜੀ ਦਾ ਹੁਕਮ ਹੈ ਪਿਆਰਿਓ, ਸਾਡਾ ਅੰਦਰ ਉੱਚਾ ਨੀਵਾਂ ਬਹੁਤ, ਕਿਧਰੇ ਦੁਵੈਸ਼ ਏ, ਕਿਧਰੇ ਮਿੱਤਰਤਾ ਏ, ਕਿਧਰੇ ਵੈਰ ਭਾਵਨਾ ਹੈ, ਕਿਸੇ ਨੂੰ ਆਪਣਾ ਕਹਿੰਦੇ ਹਾਂ, ਕਿਸੇ ਨੂੰ ਬੇਗਾਨਾ ਆਖੀਦਾ ਹੈ। ਸਾਧ ਸੰਗਤ ਕਦੇ ਸਾਡੇ ਅੰਦਰ ਨੀਵੇਂ ਖਿਆਲ ਕਦੇ ਉੱਚੇ, ਹਜ਼ੂਰ ਕਹਿਣ ਲੱਗੇ ਸਿਮਰਨ ਕਰੋ ਮਨ ਤਨ ਨਿਰਮਲ ਕਰਤ ਕਿਆਰੋ ਕਰ ਸਿੰਚੈ ਸੁਦਾ ਸੰਜੋਰ, ਨਾਮ ਜਪੋ ਤੇ ਨਿੱਕੇ ਨਿੱਕੇ ਕਿਆਰੇ ਬਣਾ ਕੇ ਮਨ ਤਨ ਦੇ ਇਹਦੇ ਚ ਇਕੱਠਾ ਕਰੋ, ਨਾ ਮਨ ਨੂੰ ਖਾਲੀ ਹੋਣ ਦਿਓ ਤੇ ਨਾ ਤਨ ਨੂੰ ਖਾਲੀ ਹੋਣ ਦਿਓ। ਆ ਤਨ ਗੁਰੂ ਕੀ ਸੰਗਤ ਵਿੱਚ ਲੈ ਆਏ, ਇਹ ਕਿਆਰੇ ਨੂੰ ਪਾਣੀ ਪੈ ਰਿਹਾ ਹੈ, ਜੇ ਇਹ ਤਨ ਘਰੇ ਬੈਠਾ ਗੱਲਾਂ ਕਰੀ ਜਾਏ ਤੇ ਪਿਆਰਿਓ ਇਸ ਤਨ ਇਹ ਨਾਮ ਤੋਂ ਖਾਲੀ ਹੋ ਜਾਣਾ ਹੈ। ਹਜ਼ੂਰ ਕਹਿੰਦੇ ਜਦੋਂ ਮੌਕਾ ਮਿਲੇ ਤਨ 'ਚ ਵੀ ਨਾਮ ਦਾ ਪਾਣੀ ਪਾਓ ਤੇ ਮਨ 'ਚ ਵੀ ਪਾਓ ਜਪ ਕੇ, ਫਿਰ ਕਹਿੰਦੇ ਆ ਰਸ ਮੈਂ ਮਗਨ ਹੋਤ ਕਿਰਪਾ ਤੇ ਮਾਂ ਵਿਖਿਆ ਤੇ ਤੋਰ, ਪਰ ਇਹ ਦਾਤ ਮਿਲਦੀ ਉਹਦੀ ਕਿਰਪਾ ਨਾਲ ਕਿਸੇ ਦੇ ਵਸ ਦਾ ਰੋਗ ਨਹੀਂ। ਪਿਆਰਿਓ ਇਹ ਰਸ ਆਉਂਦਾ ਹੀ ਉਹਨਾਂ ਨੂੰ ਜਿਨ੍ਹਾਂ ਤੇ ਰੱਬ ਦੀ ਬਹੁਤ ਕਿਰਪਾ ਹੋਵੇ, ਉਹ ਟੁੱਟਦੇ ਨੇ ਵਿਸ਼ੇ ਵਿਕਾਰਾਂ ਨਾਲੋ। ਸਾਹਿਬ ਕਹਿੰਦੇ ਨੇ ਇਹ ਕਿਰਪਾ ਉਸ ਨੇ ਕਰਨੀ, ਪਰ ਅਰਦਾਸ ਤਾਂ ਤੂੰ ਕਰ ਤੇ ਕਹਿ ਆਇਓ ਸਰਨ ਦੀਨ ਦੁੱਖ ਪੰਜਨ ਚਿਤਵੋ ਤੁਮਰੀ ਓਰ, ਇਹ ਦੁੱਖ ਦੂਰ ਕਰਨ ਵਾਲੇ ਦਾਤਿਆਂ ਮੈਂ ਤੇਰੀ ਸ਼ਰਨ ਆਇਆ ਹਾਂ, ਕਿਰਪਾ ਕਰ ਅਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ। ਹੁਣ ਜੇ ਮੰਗ ਸਾਡੀ ਹੋਵੇ ਵੀ ਅਸੀਂ ਗੁਰੂ ਤੇ ਰੱਬ ਨਾਲ ਜੁੜਨਾ ਏ, ਮੈਂ ਇੱਕ ਗੁਰੂ ਗ੍ਰੰਥ ਸਾਹਿਬ ਦੀ ਖਜੂਰੀ ਜ਼ਰੂਰ ਗੱਲ ਕਵਾਂਗਾ, ਫਿਰ ਪਾਖੰਡੀ ਲੋਕ ਤੁਹਾਨੂੰ ਕਦੇ ਵੀ ਸੱਚ ਦੇ ਰਾਹ ਤੋਂ ਭਟਕਾ ਕੇ ਪਾਸੇ ਨਹੀਂ ਲਿਜਾਣਗੇ। ਹੁੰਦਾ ਕੀ ਹੈ, ਜਗਿਆਸੂ ਅੱਜ ਆਪ ਨਹੀਂ ਜਪਣਾ ਚਾਹੁੰਦਾ, ਉਹ ਚਾਹੁੰਦਾ ਕੋਈ ਜਪਿਆ ਜਪਾਇਆ ਆਵੇ ਤੇ ਮੈਨੂੰ ਆਸੀਸ ਦੇਵੇ ਤੇ ਮੇਰਾ ਕਾਰਜ ਸਿੱਧ ਹੋ ਜਾਏ। ਜਦੋਂ ਅਸੀਂ ਜਪਣਾ ਨਹੀਂ ਚਾਹੁੰਦੇ ਤੇ ਉਹ ਲੋਕ ਫਿਰ ਬੜੇ ਪੈਦਾ ਹੋ ਜਾਂਦੇ ਨੇ ਜਿਹੜੇ ਆਪ ਸੱਚਮੁੱਚ ਉਹ ਪਿਆਰਿਓ ਕਿਸੇ ਅਵਸਥਾ ਦੇ ਮਾਲਕ ਨਹੀਂ, ਪਰ ਸਮਾਜ ਨੇ ਬਣਾ ਦਿੱਤਾ ਉਹਨਾਂ ਨੂੰ, ਉਹ ਫਿਰ ਲੋਕ ਜਿਹੜਾ ਵੀ ਢੰਗ ਵਰਤਦੇ ਨੇ ਇਹ ਉਹਨਾਂ ਦੀ ਮਰਜ਼ੀ ਹੈ। ਤੇ ਜਦੋਂ ਅਸੀਂ ਆਪ ਸੱਚ ਨਾਲ ਜੁੜ ਕੇ ਤੁਰਾਂਗੇ, ਭਰੋਸਾ ਕਰਿਆ ਜੀ ਗੁਰੂ ਨਾਨਕ ਸਾਹਿਬ ਮਿਲਾਏਗਾ ਹੀ ਉਸ ਗੁਰਸਿੱਖ ਤੇ ਮਹਾਂਪੁਰਖ ਦਾ ਮਿਲਾਪ ਜਿਹੜਾ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਨੇੜੇ ਕਰਦਾ ਤੁਰਿਆ ਜਾਏਗਾ। ਤੇ ਜਦੋਂ ਅਸੀਂ ਕੁਝ ਆਪ ਨਹੀਂ ਨਾ ਕਰਨਾ ਫਿਰ ਬਹੁਤ ਘਾਟੇ ਪੈਂਦੇ ਜੇ, ਤੇ ਜਦੋਂ ਇਹ ਭਾਵਨਾ ਬਣਾ ਕੇ ਤੁਰੀਏ ਤੇ ਜਪਣ ਵਾਲਿਆਂ ਕੋਲ ਕਿੰਨੀ ਕੁ ਤਾਕਤ ਤੇ ਮੈਂ 2-4 ਪ੍ਰਮਾਣ ਦੇਣਾ ਚਾਹਵਾਂ। ਭਾਈ ਰਣਧੀਰ ਸਿੰਘ ਜਲੰਧਰ ਸਨ ਤੇ ਉੱਥੋਂ ਦੇ ਸਨ ਸੈਸ਼ਨ ਜੱਜ ਸਰਦਾਰ ਕਰਤਾਰ ਸਿੰਘ ਜੀ, ਤੇ ਕਰਤਾਰ ਸਿੰਘ ਜੀ ਕਿਸੇ ਪਿਆਰੀ ਨੂੰ ਨਾਲ ਲੈ ਕੇ ਜਦੋਂ ਉਹਨਾਂ ਨੇ ਜੀ ਕੀਤਾ ਵੀ ਭਾਈ ਸਾਹਿਬ ਨੂੰ ਕਿਧਰੇ ਕਲਿਆ ਮਿਲਣਾ ਆਏ। ਬਹੁਤ ਚਿਰ ਤੋਂ ਕੀਰਤਨ ਸੁਣਦੇ ਸਨ, ਨੇੜੇ ਹੋਣ ਦਾ ਜੀ ਚਾਹਵੇ। ਇਹ ਅਸੁਭਾਵਕ ਕੀ ਏ, ਜਿਵੇਂ ਆਪ ਜੀ ਸਤਿਗੁਰੂ ਦੇ ਚਰਨਾਂ ਵਿੱਚ ਪਿਆਰ ਨਾਲ ਆਉਂਦੇ ਹੋ, ਤੁਹਾਨੂੰ ਸਤਿਗੁਰੂ ਦੇ ਪਿਆਰੇ ਹੀ ਪਾਉਂਦੇ ਕਰਨ। ਜੋ ਸਤਿਗੁਰੂ ਤੋਂ ਦੂਰ ਕਰੇ ਤੁਹਾਡਾ ਅੰਦਰ ਬਰਦਾਸ਼ਤ ਹੀ ਨਹੀਂ ਕਰੇਗਾ, ਇੱਕਦਮ ਇੱਕਦਮ ਉਸ ਨੂੰ ਛੱਡ ਕੇ ਪਰੋਂ ਹੋਣਾ ਚਾਹੇਗਾ। ਪਰ ਜਦੋਂ ਕੋਈ ਜੋੜੇ ਤੇ ਜੀ ਚਾਹੁੰਦਾ, ਉਹਦੇ ਨੇੜੇ ਹੋਈਏ, ਸੰਗਤ ਕਰੀਏ। ਸਰਦਾਰ ਬਹਾਦਰ, ਸਰਦਾਰ ਕਰਤਾਰ ਸਿੰਘ ਜੀ ਗੁਰੂ ਕੇ ਪਿਆਰ ਨੂੰ ਨਾਲ ਲੈ ਕੇ ਗਏ ਤੇ ਸੋਚ ਕੇ ਗਏ, ਅੱਜ ਬਹੁਤ ਸਾਰੀਆਂ ਮੈਂ ਗੱਲਾਂ ਕਰਨੀਆਂ ਨੇ। ਤੇ ਜਦੋਂ ਗਏ ਜਾ ਕੇ ਫਤਿਹ ਬੁਲਾਈ ਤੇ ਪਤਾ ਵੀ ਨਾ ਲੱਗਾ ਕਦੋਂ ਇਹਨਾਂ ਦਾ ਖੱਤ ਭਾਈ ਸਾਹਿਬ ਜੀ ਦੇ ਗੋਡੇ ਨੂੰ ਲੱਗ ਗਿਆ। ਅਜੇ ਕਿ ਭਾਈ ਰਣਧੀਰ ਸਿੰਘ ਸਾਹਿਬ ਬੜੇ ਸਖਤ ਸਨ, ਕਿਸੇ ਨੂੰ ਪੈਰੀ ਖੱਤ ਨਹੀਂ ਲਾਣ ਦੇਣਾ, ਗੋਡੀ ਖੱਤ ਨਹੀਂ ਲਾਣ ਦੇਣਾ। ਪਰ ਜਦੋਂ ਆਏ ਤੇ ਆਉਂਦਿਆਂ ਸਾਰ ਉਹਨਾਂ ਦੇ ਗੋਡੇ ਨਾਲ ਖੱਤ ਲੱਗ ਗਿਆ। ਖੱਤ ਲੱਗਦਿਆਂ ਸਾਰ ਉੱਚੀ ਸੁੰਨ ਹੋ ਕੇ ਉਹ ਸਰਦਾਰ ਕਰਤਾਰ ਸਿੰਘ ਖਲੋ ਗਿਆ, ਕੋਈ ਐਹੋ ਜੀ ਚਰਨਾਟ ਛਿੜੀ, ਚਰਨਾਟ ਸੁਰਤ ਅੰਦਰ ਲੈ ਗਈ। ਸੁਰਤ ਨੇ ਕੀ ਕੁਝ ਕੀਤਾ ਇਹ ਤਾਂ ਗੁਰੂ ਜਾਣੇ, ਜਾਂ ਜਿਨ੍ਹਾਂ 'ਤੇ ਗੁਰੂ ਮਿਹਰ ਕਰਦਾ ਉਹ ਜਾਣਨ। ਪਿਆਰਿਓ, ਜਿਹਨੂੰ ਭਗਤ ਕਬੀਰ ਸਾਹਿਬ ਜੀ ਨੇ ਬਾਣੀ ਵਿੱਚ ਫੁਰਮਾਇਆ ਹੈ ਨਾ, ਉਹ ਕਹਿੰਦੇ ਕਬੀਰ ਚਰਨ ਕਮਲ ਕੀ ਮੌਜ ਕੋ ਕਹੇ ਕੈਸੇ ਅਨੁਮਾਨ, ਤੈਬੇ ਕੋ ਸ਼ੋਭਾ ਨਖੀਂ ਦੇਖਾ ਕੀ ਪਰਵਾਨ। ਜਦੋਂ ਕੋਈ ਜੁੜਦੇ ਨੇ ਰੱਬ ਦੇ ਚਰਨਾਂ ਕਮਲਾਂ ਨਾਲ ਤੇ ਉਸ ਨੂੰ ਉਹ ਕਹਿ ਨਹੀਂ ਸਕਦਾ ਕਿ ਮੈਨੂੰ ਕੀ ਕੁਝ ਹੋਇਆ। ਜਦੋਂ ਇੱਕਦਮ ਜੁੜ ਗਏ, ਦੂਸਰੇ ਗੱਲਾਂ ਬਾਤਾਂ ਕਰਦੇ ਰਹੇ, ਇੱਕ ਘੰਟਾ ਗੁਜ਼ਰ ਗਿਆ ਤੇ ਕਹਿਣ ਲੱਗੇ ਦੂਸਰੇ ਸੱਜਣ ਚੱਲੀਏ, ਕਹਿੰਦੇ ਜੀ ਕਾਂ, ਵਾਪਸ ਚਲੇ ਗਏ ਤੇ ਕਹਿੰਦੇ ਮੈਂ ਆਉਣਾ ਸੀ। ਆ ਕੇ ਜਦੋਂ ਮੈਂ ਕਾਫੀ ਸਮਾਂ ਤੁਰਦਾ ਆਇਆ ਉਹਨਾਂ ਨੂੰ ਫਤਿਹ ਬੁਲਾ ਕੇ, ਮੈਨੂੰ ਕੁਛ ਨਹੀਂ ਪਤਾ, ਬਸ ਇੰਝ ਲੱਗੇ ਵੀ ਜਿਵੇਂ ਕਈ ਬਹੁਤ ਸਾਰੀ ਬਿਜਲੀ ਦਾ ਕਰੰਟ ਲੱਗਾ ਹੋਵੇ। ਪਰ ਕੋਈ ਸੁਖਦਾਇਕ ਹੈ, ਕੋਈ ਦੁੱਖਦਾਇਕ ਨਹੀਂ, ਕੋਈ ਬਹੁਤ ਵੱਡੀ ਰੋਸ਼ਨੀ ਅੰਦਰ ਪ੍ਰਵੇਸ਼ ਕਰ ਗਈ ਹੈ। ਤੇ ਕਹਿੰਦੇ ਜਿੱਥੋਂ ਜਾ ਕੇ ਮੈਂ ਟਾਂਗਾ ਲੈਣਾ ਸੀ ਤੇ ਕਹਿੰਦੇ ਟਾਂਗੇ ਕੋਲ ਗਿਆ ਤੇ ਇੱਕਦਮ ਸੋਚਾਂ ਘੜੀ ਉੜੀ, ਵੇਖਾਂ ਮੈਨੂੰ ਹੋ ਕੀ ਗਿਆ ਹੈ, ਮੈਂ ਉਹੀ ਹਾਂ ਜਾਂ ਮੇਰੇ ਦਿਮਾਗ ਨੇ ਕੰਮ ਕਰਨਾ ਛੱਡ ਦਿੱਤਾ। ਇੱਕਦਮ ਜਿਵੇਂ ਕਿਧਰੇ ਹਨੇਰੇ 'ਚੋਂ ਲਾਈਟ ਬਾਲੀਏ ਬਦਲਦਾ ਹੈ, ਇੱਕਦਮ ਕਹਿੰਦੇ ਮੈਂ ਖਾਲੀ ਹੋਇਆ, ਜਿਸ ਤਰ੍ਹਾਂ ਪਹਿਲੀ ਅਵਸਥਾ ਵਿੱਚ ਸੀ ਉਸ ਤਰ੍ਹਾਂ ਆ ਗਿਆ। ਸਮਾਂ ਗੁਜ਼ਰਿਆ ਤੇ ਉਹ ਕਹਿਣ ਲੱਗਾ, ਸੱਜਣਾ ਨਾਰਾਜ਼ ਨਾ ਹੋਵੀਂ, ਮੈਂ ਭਾਈ ਰਣਧੀਰ ਸਿੰਘ ਸਾਹਿਬ ਕੋਲ ਗਿਆ, ਤੂੰ ਗੁੱਸਾ ਨਾ ਕਰੀਂ, ਗਿਆ ਵੀ ਮਿਲਣ ਵਾਸਤੇ ਤੇ ਭਾਈ ਸਾਹਿਬ ਨਾਲ ਕੋਈ ਬਚਨ ਮਿਲਾਸ ਨਾ ਕੀਤਾ। ਸੱਚ ਜਾਣੀ ਜਦੋਂ ਮੈਂ ਗੋਡੇ ਨੂੰ ਖੱਚ ਲਾਇਆ, ਪਤਾ ਨਹੀਂ ਮੇਰੇ ਅੰਦਰ ਕਿਤਨੀ ਕੁ ਰਹਿਮਤ ਵਰਤ ਗਏ, ਮੈਨੂੰ ਖੁਦ ਨਹੀਂ ਖੁਸ਼ ਰਹੀ ਵੀ ਮੈਂ ਕੀ ਕਰ ਰਿਹਾ ਤੇ ਕੀ ਨਹੀਂ। ਪਰ ਅੱਜ ਵੀ ਜਦੋਂ ਉਹਨੂੰ ਯਾਦ ਕਰਦਾ ਵਾਂ ਤੇ ਭੁੱਪੀ ਮਾਰ ਕੇ ਰੋ ਪੈਂਦਾ ਵਾਂ। ਦਾਤਾ, ਕਦੇ ਉਹੋ ਜਿਹਾ ਸੁੱਖ ਫਿਰ ਵੀ ਮੇਰੇ ਕਰਮਾਂ ਤੇ ਨਸੀਬ 'ਚ ਹੋਏਗਾ। ਇਹਦਾ ਮਤਲਬ ਜਪਣ ਵਾਲਿਆਂ ਦੇ ਅੰਦਰ ਸ਼ਕਤੀ ਰੱਬ ਦੀ ਦਿੱਤੀ ਇਤਨੀ ਕੁ ਪ੍ਰਵੇਸ਼ ਕਰ ਜਾਂਦੀ ਹੈ, ਜੇ ਉਹ ਮੌਜ ਵਿੱਚ ਆ ਕੇ ਦ੍ਰਿਸ਼ਟੀ ਪਾਣ ਤੇ ਅੰਦਰ ਨੂੰ ਤਾਂ ਵੀ ਰੰਗ ਲਾ ਦਿੰਦੇ ਹਨ। ਜੇ ਉਹ ਚਾਹੁਣ ਤਾਂ ਪਿਆਰਿਓ ਹੱਥ ਲਾ ਕੇ, ਜੇ ਉਹ ਚਾਹਣ ਤਾਂ ਸੇਵਾ ਕਰਾ ਕੇ, ਜੇ ਉਹ ਚਾਹਣ ਤਾਂ ਕੋਈ ਇਹ ਕਹਿ ਕੇ ਇਤਨੇ ਦਿਨ ਪਾਠ ਕਰੋ, ਪਿਆਰਿਓ ਉਹ ਕਰਾ ਕੇ ਇਹ ਉਹ ਵੇਖਦੇ ਜੈਸਾ ਜਗਿਆਸੂ ਹੈ। ਇਹ ਗੁਰੂ ਨਾਨਕ ਸਾਹਿਬ ਆਪ ਵਡਿਆਈਆਂ ਦਿੰਦੇ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ। ਮੈਂ ਤਾਂ ਬੇਨਤੀ ਕਰ ਰਿਹਾ ਵਾਂ, ਕਈ ਵਾਰਾਂ ਜਦੋਂ ਮਹਾਂਪੁਰਖ ਸ਼ਬਦ ਆਉਂਦਾ ਹੈ ਤੇ ਗੁਰੂ ਰਾਮਦਾਸ ਪਿਤਾ ਜੀ ਦਾ ਬਚਨ ਜੇ 880 ਤੇ 81 ਅੰਗ ਤੇ ਬੇਅੰਤ ਸ਼ਬਦਾਂ ਵਿੱਚੋਂ ਇੱਕ ਸਮਝਣ ਲਈ, ਹਜ਼ੂਰ ਕਹਿੰਦੇ ਨੇ ਰੱਬ ਨੇ ਕੁਝ ਐਹੋ ਜਿਹੇ ਜੀਵ ਪੈਦਾ ਕੀਤੇ ਨੇ ਜਿਨ੍ਹਾਂ ਨੂੰ ਤਮਾਮ ਦੁਨੀਆਂ ਵੀ ਚੰਗੀ ਲੱਗਦੀ ਹੈ ਤੇ ਲੋਕ ਵੀ ਚੰਗੇ ਲੱਗਦੇ ਹਨ, ਪਰ ਰੱਬ ਦੇ ਪਿਆਰੇ ਉਹਨਾਂ ਨੂੰ ਮੂਲੋਂ ਹੀ ਚੰਗੇ ਨਹੀਂ ਲੱਗਦੇ। ਕੋਈ ਜਪਣ ਵਾਲਾ, ਕੋਈ ਮਹਾਂਪੁਰਖ ਬ੍ਰਹਮ ਗਿਆਨੀ ਦਾ ਨਾਮ ਲਵੋ ਤੇ ਉਹਨਾਂ ਦੀ ਹਾਲਤ ਇੰਝ ਬਣ ਜਾਂਦੀ ਹੈ ਜਿਵੇਂ ਕਿਧਰੇ ਸੱਪ ਨੇ ਡੰਗ ਮਾਰਿਆ ਹੋਵੇ। ਇਹਨਾਂ ਕੋ ਕ੍ਰੋਧ ਵਿੱਚ ਆ ਜਾਂਦੇ ਕਣ, ਸਭ ਪਖੰਡੀ ਕਣ, ਬਹੁਤ ਕੁਝ ਉਹ ਬੋਲਣਗੇ। ਗੁਰੂ ਰਾਮਦਾਸ ਪਿਤਾ ਜੀ ਕਹਿੰਦੇ ਨੇ, ਹਰ ਕੇ ਜਨ ਜੋ ਰੱਬ ਦੇ ਪਿਆਰੇ ਕਨ ਪਿਆਰੋ ਹਰ ਕੇ ਲੋਗ ਰੱਬ ਦੇ ਪਿਆਰੇ ਜੋ ਕਨ ਉਹ ਉੱਚੇ ਕਨ ਰਾਮ ਜਨ ਨੀਕੇ ਪਰ ਭਾਗ ਖੀਨ ਨਾ ਸੁਖਾਏ ਉਹ ਨਹੀਂ ਚੰਗੇ ਲੱਗਦੇ ਜਿਨ੍ਹਾਂ ਦੇ ਭਾਗ ਨਹੀਂ ਚੰਗੇ ਉਹਨਾਂ ਨੂੰ ਇੰਝ ਲੱਗਦਾ ਜਿਵੇਂ ਕਿਸੇ ਡੰਗ ਮਾਰਿਆ ਹੋਵੇ ਪਰ ਸਤਿਗੁਰੂ ਕਿਰਪਾ ਕਰੇ ਉਹ ਕੋ ਜੇ ਪਾਸੇ ਤੋਂ ਬਚਾਵੇ ਕਦੇ ਕਿਸੇ ਮਾੜਾ ਨਾ ਕਹੀਏ ਗੱਲ ਕਰ ਰਿਹਾ ਸਾਂ ਜਿਹੜੇ ਇਸ ਰਾਹ ਦੇ ਪਾਂਧੀ ਬਣ ਗਏ ਉਹਨਾਂ ਨੂੰ ਸਤਿਗੁਰੂ ਕਿਵੇਂ ਦੀ ਮਿਲਾਉਂਦਾ ਏ ਜਪਣ ਵਾਲਿਆਂ ਵੀ ਸ਼ਕਤੀਆਂ ਪਈਆਂ ਨੇ ਸਤਿਗੁਰੂ ਦੀਆਂ ਬਖਸ਼ੀਆਂ ਮੇਰੇ ਸਤਿਗੁਰੂ ਜੀ ਦੂਸਰਾ ਪੱਖ ਇਹ ਵੀ ਕਹਿੰਦੇ ਨੇ ਨਾ ਗੁਰਸਿੱਖਾਂ ਕੀ ਕਰ ਧੂੜ ਦੇ ਹਮ ਪਾਪੀ ਪੀ ਗਤ ਪਾਖੇ ਗੁਰੂ ਰਾਮਦਾਸ ਜੀ ਦਾ ਇਹ ਵੀ ਹੁਕਮ ਯਾਦ ਕਰਨਾ ਆਪਾਂ ਨੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੈ ਸਤਸੰਗਿਓ ਸਤਿਗੁਰੂ ਜੀ ਨੇ ਕਿਰਪਾ ਕੀਤੇ ਭਾਈ ਵੀਰ ਸਿੰਘ ਜੀ ਨੇ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਛਿਪਾਇਆ ਹੈ ਪਰ ਅੰਦਰ ਨਾਮ ਦਾ ਕਿਣਕਾ ਹੋਵੇ ਰੱਬ ਉਹਨੂੰ ਛਿਪਣ ਨਹੀਂ ਦਿੰਦਾ ਕਿਉਂਕਿ ਦੂਸਰਿਆਂ ਦਾ ਉਹਨੇ ਭਲਾ ਕਰਾਉਣਾ ਹੈ ਉਹ ਜਿੰਨਾ ਛਿਪਣ ਕੇ ਰੱਬ ਉਹਨਾਂ ਹੀ ਉਹਨਾਂ ਨੂੰ ਪ੍ਰਗਟ ਕਰੇਗਾ ਅਚਾਨਕ ਕਹਿੰਦੇ ਮੈਂ ਆਪਣੇ ਕਮਰੇ 'ਚ ਬੈਠਾਂ ਮੇਜ਼ 'ਤੇ ਕਾਗਜ਼ ਨੇ ਲਿਖ ਰਿਹਾ ਕਾਂ ਅਤੇ ਜਦੋਂ ਲਿਖਦਿਆਂ ਲਿਖਦਿਆਂ ਮੈਨੂੰ ਪਤਾ ਨਹੀਂ ਲੱਗਾ ਕਿਉਂਕਿ ਭਾਈ ਵੀਰ ਸਿੰਘ ਸਾਹਿਬ ਜਦੋਂ ਲਿਖਦੇ ਨੇ ਅਤੇ ਕੇਵਲ ਲਿਖਦੇ ਨਹੀਂ ਕਾਂ ਬੜੀ ਇੱਕ ਗੁੱਝੀ ਗੱਲ ਹੈ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਜਪਣ ਵਾਲਿਆਂ ਦੀ ਉਹ ਬੈਠੇ ਨੇ ਅਤੇ ਅਚਾਨਕ ਜਪਣ ਵਾਲਾ ਇੱਕ ਪਰਿਵਾਰ ਬਹੁਤ ਹੀ ਸਤਿਗੁਰੂ ਜੀ ਦੀ ਭੈ ਭਾਵਨੀ ਵਾਲਾ ਉਹ ਆਇਆ ਘਰ ਹੌਲੀ ਹੌਲੀ ਆਏ ਪਤਾ ਨਹੀਂ ਲੱਗਾ ਅਤੇ ਇਹ ਆਪਣੇ ਧਿਆਨ 'ਚ ਬੈਠੇ ਨੇ ਪੂਰੇ ਆਨੰਦ ਵਿੱਚ ਨਹੀਂ ਪਤਾ ਲੱਗਾ ਕਦੋਂ ਆਏ ਉਦੋਂ ਹੀ ਪਤਾ ਲੱਗਾ ਇੱਕ ਬੀਬੀ ਦਾ ਨਾਮ ਸੀ ਲਾਜਾਂ ਪਰਿਵਾਰ ਵੀ ਸਾਰਾ ਸੀ ਉਹਨੇ ਵੇਖਿਆ ਭਾਈ ਸਾਹਿਬ ਆਪਣੇ ਧਿਆਨ 'ਚ ਬੈਠੇ ਕਨ ਅਤੇ ਉਹਨੇ ਅਚਨਚੇਤੀ ਜਾ ਕੇ ਪੈਰੀ ਹੱਥ ਲਾ ਦਿੱਤਾ ਅਤੇ ਭਾਈ ਵੀਰ ਸਿੰਘ ਦੇ ਮੂੰਹ ਇੰਨਾ ਕੁ ਸ਼ਬਦ ਹੀ ਨਿਕਲਿਆ ਤੈਨੂੰ ਨਾਮ ਚੇਤਾ ਆਵੇ ਸਹਿਜੇ ਹੀ ਉਚੇਚਾ ਨਾ ਹੁਕਮ ਕੀਤਾ ਅਤੇ ਨਾ ਕੋਈ ਉਸ ਤਰ੍ਹਾਂ ਦੇ ਮਖੌਲ ਸੀ ਅਤੇ ਇੰਨੀ ਗੱਲ ਕਹਿ ਕੇ ਪਨਾਹ ਹਟ ਗਏ ਸਾਰੀ ਜ਼ਿੰਦਗੀ ਬੀਬੀ ਲਾਜਾਂ ਦੇ ਅੰਦਰੋਂ ਕਦੇ ਰੱਬ ਦਾ ਨਾਮ ਨਹੀਂ ਮੁੜ ਕੇ ਉਹਨੂੰ ਭੁੱਲਿਆ ਅੰਤਲੇ ਸਵਾਸ ਤੱਕ ਨਾਮ ਦੀ ਧੁਨ ਨਿਰੰਤਰ ਚੱਲਦੀ ਰਹੀ ਭਾਈ ਸਾਹਿਬ ਜੀ ਆਪਣੇ ਨਿੱਜੀ ਰੱਬ ਦੇ ਜਪਣ ਵਾਲਿਆਂ ਨਾਲ ਬੈਠ ਕੇ ਜਿਹੜੇ ਬਚਨ ਕੀਤੇ ਉਹਨੂੰ ਸੰਤ ਕਰਤਾਰ ਸਿੰਘ ਜੀ ਕਮਾਲੀ ਵਾਲਿਆਂ ਨੇ ਅੰਕਿਤ ਕੀਤਾ ਹੈ ਉਹਨਾਂ ਬਚਨਾਂ 'ਚ ਇਹ ਆਮ ਕਿਤਾਬਾਂ ਨਹੀਂ ਤੁਹਾਨੂੰ ਮਿਲਣਗੀਆਂ ਉਹ ਕਹਿਣ ਲੱਗੇ ਵੀ ਭਾਈ ਸਾਹਿਬ ਕਹਿੰਦੇ ਐਸੀ ਕਲਾ ਕਿਵੇਂ ਵਰਤ ਗਈ ਜਦੋਂ ਲਿਖ ਰਿਹਾ ਸਾਂ ਅਤੇ ਉਦੋਂ ਧਿਆਨ ਵਿੱਚ ਮੈਂ ਤੁਹਾਨੂੰ ਗੁਰੂ ਨਾਨਕ ਪਿਤਾ ਜੀ ਦੇ ਚਰਨ ਪਕੜੇ ਹੋਏ ਸੀ ਹੁਣ ਜਦੋਂ ਉਹ ਗੁਰੂ ਨਾਨਕ ਸਾਹਿਬ ਦੇ ਚਰਨ ਪਕੜਿਆ ਤੋਂ ਉਹ ਬਚਨ ਨਿਕਲ ਗਿਆ ਅਤੇ ਅਗਲੇ ਦਾ ਬੇੜਾ ਪਾਰ ਕਰ ਗਿਆ ਇੱਥੋਂ ਇੱਕ ਗੱਲ ਦਾ ਪਤਾ ਲੱਗ ਗਿਆ ਸਤਿਗੁਰੂ ਜੀ ਜਿਨ੍ਹਾਂ ਦੀ ਸੰਗਤ ਕਰਨ ਨੂੰ ਆਖਦੇ ਜੇ ਨਾ ਪਿਆਰਿਓ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਸਾਹਿਬ ਦੇ ਚਰਨ ਪਕੜੇ ਹੁੰਦੇ ਨੇ ਬਸ ਜਿਹੜਾ ਵੀ ਉਹਨਾਂ ਦੇ ਘੇਰੇ ਜਾਂ ਔਰੇ ਵਿੱਚ ਆ ਗਿਆ ਬਸ ਉਹਨੂੰ ਰੰਗ ਜ਼ਰੂਰ ਲੱਗੇਗਾ ਲੱਗੇਗਾ ਉਹਨੂੰ ਫਿਰ ਨਾ ਭੁੱਲ ਜਾਣਾ ਜਿਹੜਾ ਕੁਝ ਆਪ ਕਰਦਾ ਏ ਜਿਹਨੇ ਆਪ ਕੁਝ ਨਹੀਂ ਕਰਨਾ ਪਿਆਰਿਓ ਉਹਨਾਂ ਦੀ ਸਿਹਤ 'ਤੇ ਕੋਈ ਅਸਰ ਨਹੀਂ ਹੁੰਦਾ ਸਤਿਗੁਰੂ ਜੀ ਆਖਦੇ ਨੇ ਆ ਵੇਖਦੇ ਹੋ ਜਦੋਂ ਕੀਰਤਨ ਨਿਰੰਤਰ ਚੱਲ ਰਿਹਾ ਹੋਵੇ ਪਿਆਰ ਨਾਲ ਆਤਮਾਵਾਂ ਸਾਰੀਆਂ ਭਿੱਜ ਕੇ ਬੈਠੀਆਂ ਕੋਣ ਅਤੇ ਸਤਿਗੁਰੂ ਕਿੰਨੀਆਂ ਰਹਿਮਤਾਂ ਵਰਤਾ ਜਾਂਦੇ ਕਨ ਜਿਹੜੀਆਂ ਕਿਸੇ ਨੂੰ ਤਪੱਸਿਆ ਕਰ ਕਰਕੇ 100 ਸਾਲ ਵਿੱਚ ਪਹਾੜ ਤੋਂ ਨਹੀਂ ਬਖਸ਼ਿਸ਼ ਮਿਲਦੀ ਸੰਗਤ ਵਿੱਚ ਕੀਰਤਨ ਹੋ ਰਿਹਾ ਹੋਵੇ ਅਤੇ ਗੁਰੂ ਪਾਤਸ਼ਾਹ ਦੇ ਕੋਈ ਪਿਆਰੀ ਆਤਮਾ ਕਰ ਰਹੀ ਹੋਵੇ ਜੇ ਇਕਾਗਰਤਾ ਬਣੀ ਹੋਵੇ ਸਤਿਗੁਰੂ ਇੱਕ ਦਿਨ ਵਿੱਚ ਉਹ ਰੰਗ ਲਾਉਂਦੇ ਨੇ ਇੱਕ ਨਹੀਂ ਮੈਂ ਬੇਨਤੀ ਕਰ ਰਿਹਾ ਵਾਂ ਪਤਾ ਨਹੀਂ ਕਿੰਨੇ ਕੁ ਪ੍ਰਮਾਣ ਦੇਵਾਂ ਸਾਧ ਸੰਗਤ ਜਦੋਂ ਕੋਈ ਜੁੜਿਆ ਆਪਣੀ ਜ਼ੁਬਾਨ ਤੋਂ ਕੋਈ ਸ਼ਬਦ ਕਹੇਗਾ ਉਹ ਵੀ ਕਿਰਪਾ ਕਰੇਗਾ ਜੇਕਰ ਸਾਧ ਸੰਗਤ ਉਹ ਕੋਈ ਤਰੀਕਾ ਵੀ ਗੱਲ ਤੇ ਉਹਦੇ ਕੋਲ ਆਉਣ ਦੀ ਤੇ ਉਹਦੀ ਪ੍ਰਸੰਨਤਾ ਦੀ ਹੈ ਪਰ ਜਿਹਦੇ ਤੇ ਕਿਰਪਾ ਕਦੇ ਆਪ ਉਹ ਕੁਛ ਬਣ ਕੇ ਨਹੀਂ ਬਹਿਗਾ ਉਹ ਆਪ ਕਦੇ ਕੁਛ ਬਣੇਗਾ ਨਹੀਂ ਜਿਹੜਾ ਕੁਛ ਬਣ ਰਿਹਾ ਹੈ ਨਾ ਉਹ ਸਾਧ ਸੰਗਤ ਦੁਨੀਆਂ ਦੀ ਨਿਗਾਹ ਦੇ ਅੰਦਰ ਬਹੁਤ ਕੁਝ ਹੋ ਸਕਦਾ ਗੁਰੂ ਦੀ ਨਿਗਾਹ ਅੰਦਰ ਉਹਦੀ ਕੋਈ ਕੀਮਤ ਨਹੀਂ ਰਹਿ ਜਾਂਦੀ। ਇਹ ਤਾਂ ਦੁਨੀਆ ਦੀ ਭਾਸ਼ਾ ਏ, ਮੈਂ ਇੰਨਾ ਕੁਝ ਕੀਤਾ, ਮੈਂ ਇੰਨੇ ਲੋਕਾਂ ਨੂੰ ਸਿੱਧੇ ਰਹਿ ਪਾਇਆ। ਜਦੋਂ ਇਹ ਗੱਲ ਆਵੇ ਸਮਝ ਲੈਣਾ, ਇਹ ਸਤਿਗੁਰੂ ਪਿਤਾ ਜੀ ਦੇ ਚਰਨਾਂ ਤੋਂ ਦੂਰ ਹੋ ਚੁੱਕਾ ਹੈ। ਸ੍ਰਿਸ਼ਟੀ ਦਾ ਮਾਲਕ ਸਾਰੇ ਸੰਸਾਰ ਦਾ ਭਲਾ ਕਰਕੇ ਕਦੇ ਇਹ ਨਹੀਂ ਕਹਿੰਦੇ ਭਈ ਮੈਂ ਕੁਛ ਕੀਤਾ। ਹੁਣ ਪੰਚਮ ਪਿਤਾ ਆਪ ਪਰਮੇਸ਼ਰ ਨੇ ਰਹਿਮਤ ਜਗਤ ਦੀ ਝੋਲੀ ਪਾ ਕੇ ਅੰਤ ਵਿੱਚ ਪਤਾ ਕੀ ਫਰਮਾਇਆ, ਕਹਿੰਦੇ ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀ ਤੋਈ, ਮੈਂ ਨਿਰਗੁਣ ਯਾਰ ਕੋ ਗੁਣ ਨਾਈ, ਆਪੇ ਤਰਸ ਪਇਓਈ, ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਕਰਿਆ, ਤਨ ਤੇ ਮਨ ਕਰਿਆ ਹੋਏਗਾ, ਉਹ ਕਹੇਗਾ ਮੈਂ ਯੋਗ ਨਹੀਂ, ਹੇ ਵਾਹਿਗੁਰੂ ਤੁਸੀਂ ਯੋਗ ਬਣਾ ਲਿਆ, ਮੈਂ ਕੁਛ ਕੀਤਾ ਨਹੀਂ, ਸਤਿਗੁਰੂ ਜੀ ਤੁਸਾਂ ਨੇ ਕੁਝ ਕਰਵਾ ਲਿਆ। ਸਤਸੰਗੀ ਜਨੋ, ਮੇਰੇ ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਹੈ, ਇਹ ਜਪਣ ਵਾਲਿਆਂ ਦੀ ਹੀ ਇਹ ਅਵਸਥਾਵਾਂ ਕਰਨ ਸਾਧ ਸੰਗਤ, ਪਰ ਰੱਬ ਵੱਲੋਂ ਜਿਹੜੀ ਜਿਹੜੀ ਡਿਊਟੀ ਲੱਗੀ ਹੋਵੇ ਓਨੀ ਓਨੀ ਉਹ ਕਰਕੇ ਜਗਤ ਤੋਂ ਤੁਰ ਜਾਂਦੇ ਘਰ, ਕਿਉਂਕਿ ਉਸ ਨਾ ਰੱਬ ਦਾ ਅੰਤੇ ਨਾ ਉਹਦੇ ਪਿਆਰਿਆਂ ਦਾ ਕੋਈ ਅੰਤੇ। ਸਾਧ ਸੰਗਤ ਜਦੋਂ ਵੇਖਦੇ ਆ ਨਾ ਜਪਣ ਵਾਲਿਆਂ ਦੀ ਸੰਗਤ ਵਿੱਚ ਕਿੰਨਾ ਕੁਝ ਮਿਲਦਾ ਏ, ਅਤੇ ਇੱਕ ਲੜੀ ਖਜ਼ਾਨਾਈ ਪ੍ਰਮਾਣ ਸਾਹਮਣੇ ਆ ਕੇ ਖਲੋ ਜਾਂਦੇ ਹਨ। ਸਾਧ ਸੰਗਤ, ਭਾਈ ਵੀਰ ਸਿੰਘ ਨੇ ਇੱਕ ਮਹਾਂਪੁਰਖ ਦਾ ਬਚਨ ਲਿਖਿਆ ਏ, ਉਹਨਾਂ ਬਾਰੇ ਬਹੁਤ ਮਸ਼ਹੂਰ ਹੋ ਚੁੱਕਾ ਸੀ ਵੀ ਜੱਟ ਜ਼ਿਮੀਂਦਾਰ ਆਦਮੀ ਏ, ਉਹ ਕਿਸੇ ਗ੍ਰਸਥ ਵਿੱਚ ਰਹਿ ਰਿਹਾ ਏ, ਨਾ ਕਿਧਰੇ ਉਹਨੇ ਇਕੱਲਿਆਂ ਭਗਤੀ ਕੀਤੀ, ਪਰ ਕਹਿੰਦੇ ਵਸਤਾ ਇੰਨੀ ਉੱਚੀ ਬਈ ਉਸ ਦੇ ਭਈ ਇਸ ਉਸ ਟਾਈਮ ਦੇ ਅੰਦਰ ਉਹਨਾਂ ਦੇ ਵਰਗਾ ਕੋਈ ਹੋਰ ਦੂਜਾ ਉੱਚਾ ਨਹੀਂ ਨਜ਼ਰ ਆ ਰਿਹਾ। ਮਹਾਂਪੁਰਖਾਂ ਨੂੰ ਪਤਾ ਲੱਗਾ ਬਾਬਾ ਈਸ਼ਰ ਸਿੰਘ ਜੀ ਹੋਏ ਕਨ ਗੁਰੂ ਕੇ ਪਿਆਰਿਓ, ਬੜੇ ਬੜੇ ਵੱਡੇ ਮਹਾਂਪੁਰਸ਼ ਹਨ। ਉਹ ਜਦੋਂ ਕੋਲ ਗਏ ਅਤੇ ਜਾ ਕੇ ਕਹਿਣ ਲੱਗੇ, ਜ਼ਿਮੀਂਦਾਰ ਸੀ ਆਪਣੇ ਖੇਤਾਂ 'ਚ ਰਹਿੰਦਾ, ਕਹਿਣ ਲੱਗੇ ਜੀ ਤੁਹਾਡੇ ਉੱਪਰ ਬਹੁਤ ਕਿਰਪਾ ਏ, ਕਿਹੜੀ ਯੁਗਤੀ ਨਾਲ ਜਪਿਆ ਜੇ, ਕਿਹੜੇ ਤਾਂ ਢੰਗ ਨਾਲ ਤੁਸਾਂ ਨੇ ਪ੍ਰਭੂ ਪ੍ਰਾਪਤੀ ਕੀਤੀ, ਕੁਛ ਸਾਨੂੰ ਵੀ ਦੱਸੋ, ਅਸੀਂ ਘਰ ਬਾਰ ਵੀ ਛੱਡੀ ਫਿਰਦੇ ਹਾਂ। ਲੋਕ ਕਹਿੰਦੇ ਨੇ ਬਹੁਤ ਵੱਡੇ ਮਹਾਂਪੁਰਖ, ਪਰ ਅਸੀਂ ਜਾਣਦੇ ਹਾਂ ਵੀ ਸਾਡੇ ਅੰਦਰ ਕਿੰਨਾ ਕੁ ਵੱਡਾ ਖਜ਼ਾਨਾ ਇਕੱਠਾ ਹੋਇਆ ਹੈ। ਸੱਚ ਬੋਲਦੇ ਨੇ, ਸੱਚ ਦੇ ਪਿਆਰੇ ਉਹ ਕਦੇ ਪੜਦੇ ਨਹੀਂ ਪਾਉਂਦੇ ਉੱਪਰ, ਪੜਦੇ ਹਮੇਸ਼ਾ ਉਹੀ ਪਾਉਂਦਾ ਜਿਹਦੇ ਅੰਦਰ ਖਾਲੀ ਹੋਏ। ਸੱਚ ਵਾਲਿਆਂ ਨੂੰ ਕੀ ਲੋੜ ਪੜਦੇ ਪਾਉਣ ਦੀ ਗੁਰੂ ਕੇ ਪਿਆਰਿਓ। ਜਦੋਂ ਸਤਿਗੁਰੂ ਜੀ ਨੇ ਇਹੋ ਜਿਹੀ ਕਲਾ ਵਰਤਾਈ ਹੋਈ ਸੀ, ਕਹਿਣ ਲੱਗੇ ਜੀ ਮੈਂ ਬਹੁਤਾ ਕੁਝ ਤਾਂ ਨਹੀਂ ਜਾਣਦਾ, ਜ਼ਿਮੀਂਦਾਰ ਆਦਮੀ ਸਾਂ, ਆਪਣੇ ਖੇਤਾਂ 'ਚ ਆਇਆ, ਅਚਾਨਕ ਇੱਕ ਸਾਧੂ ਆ ਟਪਕਿਆ, ਦੁਪਹਿਰ ਸੀ, ਕਹਿਣ ਲੱਗਾ ਵੀ ਜ਼ਿਮੀਂਦਾਰਾ ਪਾਣੀ ਪਿਲਾ। ਜਦੋਂ ਪਾਣੀ ਉਹਨੇ ਮੰਗਿਆ ਤਾਂ ਮੇਰਾ ਪ੍ਰਸ਼ਾਦਾ ਵੀ ਘਰੋਂ ਆਇਆ ਸੀ, ਅਤੇ ਮੈਂ ਉਹਨੂੰ ਕਿਹਾ ਜੀ ਤੁਸੀਂ ਜਲ ਵੀ ਛਕੋ, ਪ੍ਰਸ਼ਾਦ ਵੀ ਛਕੋ। ਉਹਨੇ ਪਿਆਰ ਨਾਲ ਛੱਕ ਲਿਆ, ਜਲ ਛਕਾਇਆ, ਲੱਸੀ ਛਕਾਈ, ਉਹ ਖੁਸ਼ ਹੋ ਗਿਆ, ਕਹਿਣ ਲੱਗਾ ਵੀ ਦੇਖ ਸਰਦਾਰਾ ਤੈਨੂੰ ਇਹ ਕਿਵੇਂ ਪਤਾ ਲੱਗ ਗਿਆ ਵੀ ਮੈਨੂੰ ਭੁੱਖ ਪਿਆਸ ਨਹੀਂ, ਮੈਨੂੰ ਭੁੱਖ ਵੀ ਲੱਗੀ ਹੈ। ਕਹਿਣ ਲੱਗਾ ਜੀ ਜ਼ਿਮੀਂਦਾਰ ਆਦਮੀ ਆ, ਪ੍ਰਸ਼ਾਦੇ ਦਾ ਵਕਤ ਹੋਇਆ ਸੀ, ਸੋਚਿਆ ਮਹਾਂਪੁਰਖ ਪਤਾ ਨਹੀਂ ਕਿੱਥੋਂ ਤੁਰੇ ਅਤੇ ਕਿੱਧਰ ਇਹਨਾਂ ਨੇ ਜਾਣਾ ਹੈ, ਜੋ ਮੇਰੇ ਕੋਲ ਸੀ ਉਹ ਕੁਝ ਮੈਂ ਤੁਹਾਡੀ ਭੇਟ ਕਰ ਦਿੱਤਾ ਹੈ। ਅਤੇ ਮਹਾਂਪੁਰਖ ਇੱਕਦਮ ਪ੍ਰਸੰਨ ਹੋ ਗਏ, ਇਹ ਤਾਂ ਗੁਰੂ ਜਾਣੇ ਪਰਮੇਸ਼ਰ ਜਾਣੇ ਭਈ ਉਹਨਾਂ ਨੇ ਆਪ ਭੇਜਿਆ ਕਿ ਇਧਰੋਂ ਭਾਵਨਾ ਉਹਨਾਂ ਨੇ ਬਣਾਈ, ਪਰ ਜੋ ਕੁਝ ਵਰਤਿਆ ਅਸੀਂ ਕੇਵਲ ਉਹਨੂੰ ਹੀ ਵੇਖ ਸਕਦੇ ਹਾਂ, ਉਸ ਤੋਂ ਪਰੇ ਨਹੀਂ। ਕਹਿਣ ਲੱਗਾ ਮਹਾਂਪੁਰਖੋ, ਜੋ ਕੁਝ ਮੇਰੇ ਕੋਲ ਸੀ ਮੈਂ ਉਹ ਕੁਝ ਤੁਹਾਨੂੰ ਦੇ ਦਿੱਤਾ ਏ, ਕਬੂਲ ਕੀਤਾ, ਮੇਰਾ ਅੰਦਰ ਪ੍ਰਸੰਨ ਏ। ਅੱਜ ਮੈਂ ਕਿਸੇ ਨੂੰ ਪ੍ਰਸ਼ਾਦ ਛਕਾ ਚੁੱਕਾ ਵਾਂ, ਅੱਜ ਮੈਂ ਕਿਸੇ ਨੂੰ ਜਲ ਛਕਾਇਆ ਵੇ। ਅਤੇ ਮਹਾਂਪੁਰਖ ਕਹਿਣ ਲੱਗੇ, ਅੱਛਾ ਜੋ ਕੁਝ ਤੇਰੇ ਕੋਲ ਸੀ ਉਹ ਤੂੰ ਦੇ ਦਿੱਤਾ ਏ, ਤੇ ਚੰਗਾ ਫਿਰ ਤਿਆਰ ਹੋ, ਜੋ ਗੁਰੂ ਨਾਨਕ ਸਾਹਿਬ ਨੇ ਮੈਨੂੰ ਦਿੱਤਾ ਉਹ ਮੈਂ ਤੇਰੀ ਝੋਲੀ ਪਾਉਂਦਾ ਹਾਂ। ਪੰਜ ਵਾਰੀ ਵਾਹਿਗੁਰੂ 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 ਅਖਵਾਇਆ ਤੇ ਕਹਿੰਦੇ ਉਹ ਕਹਿਣ ਦੀ ਦੇਰ ਸੀ, ਮੈਨੂੰ ਪਤਾ ਨੇ ਮੇਰੇ ਅੰਦਰੋਂ ਅੱਜ ਤੱਕ ਉਹ ਵਾਹਿਗੁਰੂ ਸ਼ਬਦ ਕਦੇ ਦੁਬਾਰਾ ਭੁੱਲਿਆ ਹੀ ਨਹੀਂ। ਤੇ ਮੈਂ ਇਹਨਾਂ ਕੁ ਜਾਣਦਾ ਵਾਂ ਜੇ ਕਿਧਰੇ ਸਕਿੰਟ ਵੀ ਵਾਹਿਗੁਰੂ ਸ਼ਬਦ ਭੁੱਲੇ ਤੇ ਜੀ ਮੈਂ ਮਰਦਾ ਹਾਂ, ਮੇਰੀ ਮੌਤ ਆਉਣ ਲੱਗ ਪੈਂਦੀ, ਮੈਂ ਤੜਪ ਖਲੋਨਾ ਵਾਂ, ਬਸ ਮੇਰਾ ਇਹਨਾਂ ਕੁ ਉਸ ਨਾਮ ਨਾਲ ਸਾਂਝ ਪਾ ਗਏ। ਸਤਸੰਗਿਓ, ਇਹੋ ਜੇ ਵਾਸਤੇ ਸਤਿਗੁਰੂ ਕਲਗੀਧਰ ਪਿਤਾ ਨੇ ਅੱਜ ਹੁਕਮ ਕੀਤਾ ਜੇ ਪਿਆਰਿਓ ਇਸ ਰਾਹ ਦੇ ਪਾਂਧੀ ਬਣੋ ਤੇ ਬਣ ਕੇ ਜਪਣ ਵਾਲੇ ਤੇ ਰਹਿਤਵਾਨ ਗੁਰਸਿੱਖਾਂ ਦੀ ਸੰਗਤ ਜ਼ਰੂਰ ਕਰਿਆ ਜੇ। ਇੱਕ ਬਚਨ ਕਹਿ ਕੇ ਸਮਾਪਤੀ ਵੱਲ ਆਵਾਂ। ਭਾਈ ਸਾਹਿਬ ਭਾਈ ਰਣਧੀਰ ਸਿੰਘ ਸਾਹਿਬ ਜਦੋਂ ਤੁਰੇ ਨਾ 1900 ਦੀ ਗੱਲ ਏ, ਲਾਹੌਰ ਦੇ BA ਪਾਸ ਕੀਤੇ ਤੇ ਵਾਹਿਗੁਰੂ ਨੇ ਕਿਰਪਾ ਕੀਤੀ, ਇੱਕ ਸਾਧੂ ਮਿਲਾਇਆ। ਪਹਿਲਾਂ ਨਹੀਂ ਮਿਲਿਆ, ਜਦੋਂ ਉਹ ਪਿਤਾ ਦੇ ਕਹਿਣ ਤੇ ਨਿਤਨੇਮ ਕਰਨਾ ਸ਼ੁਰੂ ਕੀਤਾ ਤੇ ਇਹਨਾਂ ਕੋ ਵੱਧ ਗਿਆ ਵੀ ਕਿਤਾਬਾਂ ਅੱਗੇ ਪਈਆਂ ਨੇ ਪਰ ਉਹਨਾਂ ਦੇ ਅੰਦਰ ਬਾਣੀ ਦਾ ਜਾਪ ਨਿਰੰਤਰ ਚੱਲ ਰਿਹਾ। ਕਦੇ ਜਪਜੀ ਸਾਹਿਬ ਤੇ ਕਦੇ ਰਹਿਰਾਸ ਚੱਲ ਰਹੀ ਹੈ, ਕਦੇ ਜਾਪ ਸਾਹਿਬ ਚੱਲ ਰਿਹਾ ਹੈ ਨਿਰੰਤਰ। ਤੇ ਜਦੋਂ ਉਹ ਅੰਦਰੋਂ ਜੁੜੇ ਹੋਏ ਤੇ ਰੱਬ ਨੇ ਇਹੋ ਜਿਹਾ ਸਾਧੂ ਮਿਲਾਇਆ, ਦਰਸ਼ਨ ਕਰਕੇ ਖਿੱਚੇ ਗਏ। ਸਾਧੂ ਸੀ ਬਿਲਕੁਲ ਸਾਦੇ ਜਿਹੇ ਕੱਪੜਿਆਂ ਦੇ ਅੰਦਰ ਪਿਆਰਿਓ, ਤੇ ਜਦੋਂ ਉਹਦੇ ਦਰਸ਼ਨ ਕੀਤੇ ਵੇਖੀ ਜਾਣ ਭਾਈ ਸਾਹਿਬ ਤੇ ਉਹ ਸਾਧੂ ਨੇ ਕੋਰੀ ਵੇਖ ਕੇ ਆਪਣੀ ਮਸਤੀ 'ਚ ਬੈਠਾ ਏ, ਹੋਰ ਵੀ ਬੈਠੇ ਸਨ ਧੂਤੀ ਤਾ ਪਾ ਕੇ ਜਿਸ ਤਰ੍ਹਾਂ ਆਮ ਬੈਠੇ ਹੁੰਦੇ ਮਹਾਤਮਾ ਖਾਲੀ ਜਗ੍ਹਾ ਤੇ। ਜਦੋਂ ਬੈਠਾ ਖਿੱਚ ਪਈ ਤੇ ਜਦੋਂ ਸ਼ਾਮ ਪਈ ਤੇ ਕਹਿਣ ਲੱਗੇ ਬੇਟਾ ਜਾਓ, ਤੇ ਭਾਈ ਸਾਹਿਬ ਦਾ ਜੀ ਨਾ ਕਰੇ, ਕਹਿਣ ਲੱਗੇ ਬੇਟਾ ਜਾਓ ਸਵੇਰੇ ਫਿਰ ਆ ਜਾਣਾ। ਰਾਤ ਬੜੀ ਮੁਸ਼ਕਲ ਨਾਲ ਲੰਘੀ, ਰੋ ਰੋ ਕੇ ਸਵੇਰੇ ਆਏ, ਮਹਾਂਪੁਰਖਾਂ ਦੇ ਕੋਲ ਬੈਠੇ ਰਹੇ, ਨਾ ਕੋਈ ਬਚਨ ਮਿਲਾਸ ਨਹੀਂ ਕੀਤਾ। ਕਹਿਣ ਲੱਗੇ ਬੇਟਾ ਜਾਓ ਪੜ੍ਹੋ ਆਪਣਾ ਕੰਮ ਕਰੋ, ਇੱਥੇ ਕਿਉਂ ਬੈਠ ਰਹੇ ਹੋ, ਅਸੀਂ ਤਾਂ ਮੰਗਤੇ ਲੋਕ ਹਾਂ, ਮੰਗ ਕੇ ਰੋਟੀ ਖਾਣੀ, ਜਾਓ। ਭਾਈ ਸਾਹਿਬ ਕਹਿਣ ਨਹੀਂ ਜਾਣਾ ਨਹੀਂ, ਕੋਈ ਪੂਰਨ ਮਿਲ ਗਿਆ ਏ। ਕਹਿੰਦੇ ਅੱਛਾ। ਉਹ ਸੱਚੀ ਮੁੱਚੀ ਘਰਾਂ 'ਚੋਂ ਲੱਗ ਪਏ ਮੰਗਣ, ਉਹ ਭੀਖ ਮੰਗਣ, ਪ੍ਰਸ਼ਾਦਾ ਮੰਗਣ ਗਏ ਤੇ ਇਹ ਮਗਰ ਮਗਰ ਉਹ ਕਾਲਜ ਵਿੱਚ ਗਏ, ਸਾਰਿਆਂ ਦੇ ਵਿੱਚੋਂ ਲੰਘ ਕੇ ਗਏ, ਭਾਈ ਸਾਹਿਬ ਨੂੰ ਨਜ਼ਰ ਆ ਰਹੇ ਨੇ, ਬਾਕੀ ਕਿਸੇ ਨਹੀਂ ਉਹ ਦਿਖਾਈ ਦੇ ਰਹੇ। ਮਗਰ ਮਗਰ ਸਾਰਾ ਦਿਨ ਲੰਘ ਗਿਆ ਤੇ ਅਗਲੇ ਦਿਨ ਫਿਰ ਉਸੇ ਤਰ੍ਹਾਂ ਹੋਇਆ। ਤੂੰ ਨਾ ਵੇਖਿਆ ਵੀ ਇਹ ਜਾ ਨਹੀਂ ਰਿਹਾ, ਹੁਣ ਸੀ ਉਹ ਕੋਈ ਪੂਰਾ, ਪਰ ਜਿੰਨਾ ਕੁ ਕੰਮ ਕਰਨਾ ਸੀ ਉਹ ਓਨਾ ਕੁ ਕਰਨਾ ਸੀ ਉਹਨੇ। ਜਦੋਂ ਉਹਨਾਂ ਨੇ ਬਹੁਤ ਕਿਹਾ ਜਾਣ ਵਾਸਤੇ ਤੇ ਉਹ ਨਾਨਾ ਭਾਈ ਰਣਧੀਰ ਸਿੰਘ ਜੀ ਗਏ ਤੇ ਉਹਨਾਂ ਨੇ ਇੱਕ ਹੁੱਕਾ ਮੰਗਾ ਲਿਆ। ਜਦੋਂ ਹੁੱਕਾ ਪੀਂਦੇ ਵੇਖਿਆ ਤੇ ਭਾਈ ਰਣਧੀਰ ਸਿੰਘ ਕੰਬ ਗਏ, ਮੈਂ ਜਾਣਿਆ ਵੱਡ ਕੰਸਕ ਹੈ ਤਾਂ ਮੈਂ ਕੀਆ ਸੰਗ, ਜੇ ਜਾਣਾ ਬਗ ਬੱਪੜਾ ਜਨਮ ਨਾ ਭੇੜੀ ਅੰਗ। ਹੇ ਸਤਿਗੁਰੂ ਇਹ ਕੀ ਕੀਤਾ, ਜਦੋਂ ਉੱਠ ਕੇ ਤੁਰ ਪਏ ਨਾ ਤੇ ਪਿੱਛੋਂ ਖਿੜ ਖਿੜਾ ਕੇ ਸਾਧੂ ਖੱਸਿਆ, ਕਹਿਣ ਲੱਗੇ ਬਸ ਇੰਨਾ ਹੀ ਸਿਦਕ ਸੀ, ਚਲੇ ਗਏ। ਪਿਆਰਿਓ, ਪਰ ਭਾਈ ਸਾਹਿਬ ਵਾਪਸ ਤਾਂ ਨਹੀਂ ਮੁੜੇ, ਸਾਧੂ ਨੇ ਦੋ ਗੱਲਾਂ ਦੱਸ ਦਿੱਤੀਆਂ। ਪਿਆਰਿਓ, ਪੂਰੇ ਦੀ ਕੋਈ ਨਿਸ਼ਾਨੀ ਛੋੜਾ ਹੈ ਕਿਸ ਰੂਪ ਵਿੱਚ ਆ ਕੇ ਸਾਹਮਣੇ ਖਲੋ ਜਾਵੇ। ਦੂਸਰੀ ਗੱਲ, ਭਾਈ ਰਣਧੀਰ ਸਿੰਘ ਚਲੇ ਤਾਂ ਗਏ ਪਰ ਸਾਧੂ ਕੋਲ ਬਹੁਤ ਕੁਝ ਮਿਲਿਆ। ਅਰਦਾਸ ਕੀਤੀ ਕਲਗੀਆਂ ਵਾਲਿਆ, ਮੈਨੂੰ ਨਹੀਂ ਪਤਾ ਉਹ ਪੂਰਾ ਕਿ ਕਿਵੇਂ, ਪਰ ਚਿਲਮ ਵੇਖ ਕੇ ਉੱਖੜ ਗਿਆ ਵਾਂ ਮੈਂ, ਕਿਰਪਾ ਕਰ ਬਖਸ਼ਿਆ ਮਿਲਾ, ਪਰ ਆਪਣਾ ਰਹਿਤਵਾਨ ਸਰੂਪ ਵਿੱਚ ਕੋਈ ਮਿਲਾ। ਤੇ ਭਾਈ ਸਾਹਿਬ ਭਾਈ ਤਾਰੂ ਸਿੰਘ ਸਾਹਿਬ ਜੀ ਦਾ ਅਸਥਾਨ ਬਣਿਆ ਛੋਟਾ ਜਿਹਾ ਲਾਹੌਰ। ਜਦੋਂ ਉੱਧਰ ਗਏ ਤੇ ਬਾਹਰ ਦਰਵਾਜ਼ੇ ਤੇ ਇੱਕ ਸਿੰਘ ਖਲੋਤਾ ਨਜ਼ਰ ਆਇਆ, ਚਿਹਰੇ ਦਾ ਜਲਾਲ ਬਹੁਤ ਸੀ। ਕਹਿਣ ਲੱਗੇ ਰਣਧੀਰ ਸਿੰਘ ਜੀ ਆ ਜਾਓ, ਜਾਓ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਚਰਨਾਂ ਵਿੱਚ ਜਾ ਕੇ ਨਮਸਕਾਰ ਕਰੋ, ਅੱਜ ਤੋਂ ਬਾਅਦ ਤੁਹਾਨੂੰ ਅੰਮ੍ਰਿਤਧਾਰੀ ਦੇ ਰੂਪ ਵਿੱਚ ਹੀ ਸਾਰੇ ਮਿਲਣਗੇ, ਇਹਦੇ ਤੋਂ ਬਾਹਰ ਨਹੀਂ ਮਿਲਾਵਾਂਗੇ। ਇੰਨੀ ਗੱਲ ਬਗੈਰ ਪੁੱਛੇ ਤੋਂ ਜਦੋਂ ਕੋਈ ਕਹਿ ਰਿਹਾ ਹੈ ਤੇ ਬਸ, ਜਦੋਂ ਉਹਦੇ ਵੱਲ ਚੰਗੀ ਤਰ੍ਹਾਂ ਵੇਖ ਕੇ ਲੱਗੇ ਚੁੱਕਣ, ਉਹਨਾਂ ਚਿਰ ਨੂੰ ਚਿਹਰਾ ਅਲੋਪ ਹੋ ਚੁੱਕਾ ਸੀ। ਅੰਦਰ ਚਲੇ ਗਏ। ਬਸ ਉਸ ਦਿਨ ਤੋਂ ਬਾਅਦ ਪਿਆਰਿਓ ਉਹ ਵੀ ਮੰਗ ਪੂਰੀ ਹੋ ਗਈ ਤੇ ਤੁਰ ਗਏ। ਅਰਦਾਸ ਕਰੀਏ ਧੰਨ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ, ਉਹਨਾਂ ਜਪਣ ਵਾਲਿਆਂ ਦੇ ਦਾ ਰਹਿਤਮਾਨਾਂ ਦਾ ਦੀਦਾਰ ਕਰਾ, ਜਿਨ੍ਹਾਂ ਦੇ ਦੀਦਾਰ ਕਰਕੇ ਅਸੀਂ ਤੇਰੇ ਚਰਨਾਂ ਤੋਂ ਵਾਰ ਜਾਈਏ। ਇਹੋ ਜਿਹਿਆਂ ਤੋਂ ਦੂਰ ਕਰੀ ਜਿਹੜੇ ਸਾਨੂੰ ਤੇਰੇ ਘਰ ਤੋਂ ਦੂਰ ਕਰਦੇ ਨੇ। ਤੂੰ ਸਾਨੂੰ ਸੋਝੀ ਦੇ, ਸਮਾਂ ਹੋ ਗਿਆ, ਸਾਰੇ ਇੱਕ ਵਾਰ ਮਿਲ ਕੇ ਆਖੋ ਜੇ ਕਰ ਸੰਤਨ ਕੀ ਤੂਰੇ ਮੋਕੋ, ਕਰ ਸੰਤਨ ਕੀ ਤੂਰੇ, ਕਰ ਸੰਤਨ ਕੀ ਤੂਰੇ ਮੋਕੋ, ਕਰ ਸੰਤਨ ਕੀ ਤੂਰੇ, ਕਰ ਸੰਤਨ। ਕਰ ਸੰਤਨ ਕੀ ਤੂਰੇ ਮੋਕੋ, ਕਰ ਸੰਤਨ ਕੀ ਤੂਰੇ, ਕਰ ਸੰਤਨ ਕੀ ਤੂਰੇ ਮੋਕੋ, ਕਰ ਸੰਤਨ ਕੀ ਤੂਰੇ, ਕਰ ਸੰਤਨ ਕੀ। ਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਕੈ ਸੁਖ ਮੰਗੈ, ਮੋਕੋ ਕਰ ਸੰਤਨ ਕੀ ਤੂਰੇ। ਸਤਿਗੁਰੂ ਕਿਰਪਾ ਕਰਨ, ਮਿਹਰ ਕਰਨ, ਸਾਨੂੰ ਆਪਣੇ ਬਖਸ਼ਿਆਂ ਦਾ ਮਿਲਾਪ ਕਰਾਉਣ, ਅਤੇ ਅਸੀਂ ਚਾਹ ਨਾਲ ਮੰਗਿਆ ਕਰੀਏ ਸਤਿਗੁਰੂ ਸਾਨੂੰ ਰਹਿਤਵਾਨ ਅਤੇ ਨਾਮ ਜਪਣ ਵਾਲਿਆਂ ਦੀ ਸੰਗਤ ਬਖਸ਼, ਤਾਂ ਕਿ ਅਸੀਂ ਲੋਕ ਪਰਲੋਕ ਸੁਖੇਲਾ ਕਰ ਸਕੀਏ, ਜ਼ਿੰਦਗੀ ਦੇ ਇਸ ਸਫ਼ਰ 'ਤੇ ਕਾਮਯਾਬ ਹੋਈਏ। ਭੁੱਲ ਚੁੱਕ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।